ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਜੀ ਆਇਆਂ ਨੂੰ ਜੀ, SBS ਦੇ ਪੰਜਾਬੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਹੈ ਜੀ ਦਿਨ ਬੁੱਧਵਾਰ, ਜੂਨ ਮਹੀਨੇ ਦੀ 17 ਤਰੀਕ, ਅਤੇ ਸਿਡਨੀ ਤੋਂ ਮੈਂ ਜਸਮੀਤ ਕੌਰ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ SBS ਪੰਜਾਬੀ ਪ੍ਰੋਗਰਾਮ। ਸਾਰੇ ਸੁਣ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਹੈਲੋ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਸਾਰੇ ਪਰੰਪਰਾਗਤ ਮਾਲਕਾਂ ਨੂੰ ਮਾਣ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕਾਮਾ ਰਾਏਗਲ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪਿਛਲੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਅਤੇ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਖਿੱਤਿਆਂ ਨੂੰ ਵੀ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਿਆਰੇ ਦੋਸਤੋ, ਉਮੀਦ ਹੈ ਤੁਹਾਡਾ ਅੱਜ ਦਾ ਦਿਨ ਸਕੂਨ ਭਰਿਆ ਲੰਘ ਰਿਹਾ ਹੋਊਗਾ। ਤੁਸੀਂ ਆਪੋ ਆਪਣੇ ਕੰਮਕਾਰ ਨਿਬੇੜਨ ਦੇ ਨਜ਼ਦੀਕ ਹੋਵੋਗੇ ਅਤੇ ਅੱਜ ਦੇ ਦਿਨ ਦੇ ਸੂਰਜ ਨੂੰ ਢਲਦਾ ਦੇਖ ਰਹੇ ਹੋਵੋਗੇ ਅਤੇ ਉਮੀਦ ਆ ਕਿ ਇਸ ਖੂਬਸੂਰਤ ਜੀ ਸ਼ਾਮ ਵਿੱਚ ਤੁਸੀਂ SBS ਪੰਜਾਬੀ ਪ੍ਰੋਗਰਾਮ ਨੂੰ ਆਪਣੇ ਦਿਨ ਦਾ ਹਿੱਸਾ ਬਣਾ ਰਹੇ ਹੋਵੋਗੇ ਅਤੇ ਆਪਣੇ ਕਿਸੇ ਦੋਸਤ ਮਿੱਤਰ ਜਾਂ ਪਰਿਵਾਰ ਨਾਲ ਸਾਂਝਾ ਵੀ ਕਰ ਰਹੇ ਹੋਵੋਗੇ ਅਤੇ ਜੇ ਨਹੀਂ ਕਰ ਰਹੇ ਤਾਂ ਜ਼ਰੂਰ ਕਰ ਦਿਓ, ਕਿਉਂਕਿ ਅੱਜ ਦੇ ਪ੍ਰੋਗਰਾਮ ਵਿੱਚ ਜਿਸ ਮਹਿਮਾਨ ਨਾਲ ਆਪਾਂ ਗੱਲਬਾਤ ਕਰਨੀ ਆ ਉਹ ਕੱਲ੍ਹ ਤੋਂ ਸੋਸ਼ਲ ਮੀਡੀਆ ਉੱਤੇ ਛਾਏ ਹੋਏ ਹਨ। ਜੇਕਰ ਤੁਸੀਂ ਸੋਸ਼ਲ ਮੀਡੀਆ 'ਤੇ ਨਹੀਂ ਹੋ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਫੀਫਾ ਵਰਲਡ ਕੱਪ ਵਿੱਚ ਪਹਿਲੀ ਵਾਰ ਇੱਕ ਸਿੰਘ ਨਾਮੀ ਪੰਜਾਬੀ ਨੌਜਵਾਨ ਖੇਡਦਾ ਨਜ਼ਰ ਆਇਆ ਹੈ ਜੀ। ਨਿਊਜ਼ੀਲੈਂਡ ਦੀ ਟੀਮ ਵੱਲੋਂ ਖੇਡ ਰਿਹਾ ਨੌਜਵਾਨ ਖਿਡਾਰੀ ਸਰਪ੍ਰੀਤ ਸਿੰਘ, ਜੋ ਆਕਲੈਂਡ ਵਿੱਚ ਹੀ ਜੰਮਿਆ ਪਲਿਆ ਹੈ। ਨਿਊਜ਼ੀਲੈਂਡ ਦਾ ਪਹਿਲਾ ਮੈਚ ਇਰਾਨ ਨਾਲ ਸੀ ਅਤੇ ਇਸ ਤੋਂ ਪਹਿਲਾਂ ਮੈਨੂੰ ਸਰਪ੍ਰੀਤ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਜਿਸ ਵਿੱਚ ਆਪਣੇ ਪੰਜਾਬੀ ਪਿਛੋਕੜ 'ਤੇ ਮਾਣ ਮਹਿਸੂਸ ਕਰਦੇ ਹੋਏ ਉਹਨਾਂ ਕਾਫੀ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜੋ ਕਿ ਮੈਂ ਤੁਹਾਨੂੰ ਅੱਜ ਦੇ ਇਸ SBS ਪੰਜਾਬੀ ਪ੍ਰੋਗਰਾਮ ਵਿੱਚ ਸੁਣਾਵਾਂਗੀ। ਪਰ ਇਸ ਤੋਂ ਪਹਿਲਾਂ ਮੈਂ ਜ਼ਰੂਰ ਜਾਣਨਾ ਚਾਹਾਂਗੀ ਕਿ ਕੀ ਤੁਸੀਂ ਫੁੱਟਬਾਲ ਫੈਨ ਹੋ? ਇਸ ਵਰਲਡ ਕੱਪ ਦੇ ਕਿਹੜੇ ਕਿਹੜੇ ਮੈਚਸ ਤੁਸੀਂ SBS ਉੱਤੇ ਦੇਖੇ ਹਨ ਜਾਂ ਕਿਹੜੇ ਮੈਚਸ ਲਈ ਤੁਸੀਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ? ਸ਼ਾਇਦ ਤੁਸੀਂ ਕ੍ਰਿਸਟੀਆਨੋ ਰੋਨਾਲਡੋ ਦੇ ਫੈਨ ਹੋਵੋ ਜਾਂ ਫਿਰ ਮੈਸੀ ਦੇ, ਅਤੇ ਆਸਟ੍ਰੇਲੀਅਨ ਟੀਮ ਵਿੱਚੋਂ ਤੁਹਾਨੂੰ ਸਭ ਤੋਂ ਵਧੀਆ ਖਿਡਾਰੀ ਕਿਹੜਾ ਲੱਗ ਰਿਹਾ ਆ? ਇਹਨਾਂ ਵਿੱਚੋਂ ਕਿਸੇ ਵੀ ਸਵਾਲ ਦਾ ਜਵਾਬ ਤੁਸੀਂ ਦੇ ਕੇ ਸਾਨੂੰ SMS ਭੇਜ ਸਕਦੇ ਹੋ ਅਤੇ ਜੇਕਰ ਤੁਸੀਂ ਫੁੱਟਬਾਲ ਦੇ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਵੀ ਰੱਖਦੇ ਤਾਂ ਵੀ ਤੁਸੀਂ ਸਾਨੂੰ ਜ਼ਰੂਰ ਸੁਨੇਹਾ ਭੇਜੋ ਅਤੇ ਅੱਜ ਦੇ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਲਵਾਇਓ। ਸੁਨੇਹਾ ਭੇਜਣ ਲਈ ਨੰਬਰ ਹੈ ਜੀ 0438-799-767 0439-799-767। ਜੇ ਗੱਲ ਅੱਜ ਦੇ ਪ੍ਰੋਗਰਾਮ ਦੀ ਕਰੀਏ ਤਾਂ ਅੱਜ ਜਾਣਾਂਗੇ ਫੀਫਾ ਵਰਲਡ ਕੱਪ ਦੇ 5ਵੇਂ ਦਿਨ ਦੀਆਂ ਅਪਡੇਟਸ।
ਕਾਬੋ ਵਾਡੇ ਨੇ ਵਿਸ਼ਵ ਕੱਪ ਇਤਿਹਾਸ ਵਿੱਚ ਸਭ ਤੋਂ ਵੱਡੇ ਉਲਟ ਫੇਰਾਂ ਵਿੱਚੋਂ ਇੱਕ ਕਰ ਵਿਖਾਇਆ।
ਫੇਰ ਡਿਗਰੀ ਜਾਂ ਟ੍ਰੇਡ, ਕਿਹੜੇ ਪ੍ਰੋਫੈਸ਼ਨ ਵਿੱਚ ਜ਼ਿਆਦਾ ਆਮਦਨ ਹੈ ਉਹਦੇ ਉੱਤੇ ਚਰਚਾ ਹੋਵੇਗੀ।
ਇਸੇ ਕਾਰਨ ਟ੍ਰੇਡਾਂ ਦੀ ਮੰਗ ਅਤੇ ਤਨਖਾਹ ਦੋਵੇਂ ਵੱਧ ਰਹੇ ਹਨ ਅਤੇ ਇਸ ਦਾ ਅਸਰ ਸਿੱਖਿਆ ਪ੍ਰਣਾਲੀ ਵਿੱਚ ਵੀ ਦਿਖਾਈ ਦੇ ਰਿਹਾ ਹੈ।
ਅੱਜ ਦੀ ਖਾਸ ਗੱਲਬਾਤ ਨਿਊਜ਼ੀਲੈਂਡ ਦੀ ਫੀਫਾ ਵਰਲਡ ਕੱਪ ਟੀਮ ਦੇ ਖਿਡਾਰੀ ਪੰਜਾਬੀ ਨੌਜਵਾਨ ਸਰਪ੍ਰੀਤ ਸਿੰਘ ਨਾਲ ਕਰਾਂਗੇ।
ਸੋ ਯਾ, ਮੈਂ ਪੂਰੀ ਕੋਸ਼ਿਸ਼ ਕਰਦਾ, ਮਿਹਨਤ ਮੈਂ ਰੋਜ਼ ਕਰਦਾ ਸੋ ਦੈਟ ਆਈ ਕੈਨ ਪਰਫਾਰਮ ਵੈਲ।
ਅਖੀਰ ਵਿੱਚ ਹਰ ਬੁੱਧਵਾਰ ਦੀ ਤਰ੍ਹਾਂ ਫਿਲਮੀ ਦੁਨੀਆ ਦੀਆਂ ਤਾਜ਼ਾ ਅਪਡੇਟਸ ਜਾਣਾਂਗੇ।
ਸਨੀ ਦਿਓਲ ਅਤੇ ਪ੍ਰੀਤੀ ਜ਼ਿੰਟਾ ਦੀ ਫਿਲਮ ਦਾ ਦਰਸ਼ਕਾਂ ਦੇ ਦਰਮਿਆਨ ਗਜ਼ਬ ਦਾ ਉਤਸ਼ਾਹ ਹੈ। ਪਹਿਲਾਂ ਇਸ ਨੂੰ ਲਾਹੌਰ 1947 ਕਿਹਾ ਜਾ ਰਿਹਾ ਸੀ, ਲੇਕਿਨ ਫਿਲਮ ਦਾ ਅਧਿਕਾਰਿਕ ਟਾਈਟਲ ਬਟਵਾਰਾ 1947 ਹੈ।
ਪਰ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਦੇਸ਼ ਵਿਦੇਸ਼ ਵਿੱਚ ਕੀ ਚੱਲ ਰਿਹਾ ਹੈ ਅੱਜ ਦੀਆਂ ਤਾਜ਼ਾ ਖਬਰਾਂ ਦੇ ਨਾਲ। SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਜਸਮੀਤ ਕੌਰ ਤੇ ਲੈ ਕੇ ਹਾਜ਼ਰ ਹਾਂ ਬੁੱਧਵਾਰ 17 June 2026 ਦੀਆਂ ਚੋਣਵੀਆਂ ਖਬਰਾਂ। ਨਵੇਂ ਅੰਕੜੇ ਦਰਸਾਉਂਦੇ ਹਨ ਕਿ 2024 ਵਿੱਚ ਆਸਟ੍ਰੇਲੀਆ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਰਿਪੋਰਟ ਜੋ ਇੰਡੀਪੈਂਡੈਂਟ ਪਬਲਿਕ ਹੈਲਥ ਅਤੇ ਡਰੱਗ ਪਾਲਿਸੀ ਆਰਗੇਨਾਈਜੇਸ਼ਨ ਦ ਪੈਨਿੰਗਟਨ ਇੰਸਟੀਚਿਊਟ ਵੱਲੋਂ ਬਣਾਈ ਗਈ ਹੈ, ਵਿੱਚ ਸਾਹਮਣੇ ਆਇਆ ਹੈ ਕਿ 2596 ਲੋਕ ਨਸ਼ਿਆਂ ਦੀ ਵਰਤੋਂ ਕਾਰਨ ਮਰੇ ਸਨ, ਜੋ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 11% ਵੱਧ ਹੈ। ਇਹਨਾਂ ਮੌਤਾਂ ਵਿੱਚੋਂ 2000 ਤੋਂ ਵੱਧ ਅਣਜਾਣੇ ਤੌਰ ਤੇ ਹੋਈਆਂ ਸਨ ਅਤੇ ਰਿਪੋਰਟ ਦੇ ਅਨੁਮਾਨ ਮੁਤਾਬਕ ਹੁਣ ਆਸਟ੍ਰੇਲੀਆ ਵਿੱਚ ਹਰ ਰੋਜ਼ ਲਗਭਗ 7 ਲੋਕ ਓਵਰਡੋਜ਼ ਕਾਰਨ ਆਪਣੀ ਜਾਨ ਗੁਆ ਰਹੇ ਹਨ। ਰਿਪੋਰਟ ਨੇ ਇਹ ਵੀ ਨਤੀਜਾ ਕੱਢਿਆ ਕਿ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਰਾਸ਼ਟਰੀ ਸੜਕ ਮੌਤਾਂ ਦੀ ਗਿਣਤੀ ਤੋਂ ਲਗਭਗ ਦੁੱਗਣੀਆਂ ਹਨ। ਦੂਸਰੇ ਪਾਸੇ ਅਰਲੀ ਚਾਈਲਡਹੁੱਡ ਐਜੂਕੇਟਰਸ ਯਾਨੀ ਸ਼ੁਰੂਆਤੀ ਬਚਪਨ ਦੇ ਅਧਿਆਪਕਾਂ ਲਈ 15% ਤਨਖਾਹ ਵਾਧਾ ਪੂਰੇ ਆਸਟ੍ਰੇਲੀਆ ਵਿੱਚ ਲਾਗੂ ਕੀਤਾ ਜਾ ਰਿਹਾ ਹੈ, ਜਿਸ ਜ਼ਰੀਏ ਸੰਘੀ ਸਰਕਾਰ ਚਾਈਲਡ ਕੇਅਰ ਸੈਕਟਰ ਵਿੱਚ ਵਰਕਫੋਰਸ ਦੀ ਘਾਟ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਤਨਖਾਹ ਵਿੱਚ ਵਾਧਾ ਜੋ ਦਸੰਬਰ 2024 ਤੋਂ ਹੀ ਪੜਾਵਾਂ ਵਿੱਚ ਲਾਗੂ ਕੀਤਾ ਗਿਆ ਹੈ, ਪਰਿਵਾਰਾਂ ਲਈ ਫੀਸ ਵਾਧੇ ਦੀਆਂ ਸੀਮਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਇਸ ਦਾ ਮਕਸਦ ਸਟਾਫ ਦੀ ਨੌਕਰੀ ਵਿੱਚ ਲਗਾਤਾਰਤਾ ਨੂੰ ਸੁਧਾਰਨਾ ਹੈ। ਜੇ ਅੰਤਰਰਾਸ਼ਟਰੀ ਯਾਤਰਾ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਨੇ ਸੰਯੁਕਤ ਰਾਜ ਅਮਰੀਕਾ ਅਤੇ ਇਰਾਨ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਮੱਧ ਪੂਰਬ ਦੇ ਕੁਝ ਹਿੱਸਿਆਂ ਲਈ ਯਾਤਰਾ ਚੇਤਾਵਨੀਆਂ ਵਿੱਚ ਢਿੱਲ ਦਿੱਤੀ ਹੈ। ਵਿਦੇਸ਼ੀ ਮਾਮਲਿਆਂ ਅਤੇ ਵਪਾਰ ਦੇ ਵਿਭਾਗ ਨੇ ਬਹਿਰੇਨ, ਇਜ਼ਰਾਈਲ, ਕੁਵੈਤ, ਕਤਰ ਅਤੇ ਯੂਨਾਈਟਿਡ ਅਰਬ ਐਮੀਰੇਟਸ ਲਈ ਆਪਣੀ ਸਲਾਹ ਨੂੰ ਡੂ ਨਾਟ ਟਰੈਵਲ ਯਾਨੀ ਯਾਤਰਾ ਨਾ ਕਰੋ ਤੋਂ ਘਟਾ ਕੇ ਯਾਤਰਾ ਕਰਨ ਦੀ ਲੋੜ ਨੂੰ ਮੁੜ ਵਿਚਾਰੋ ਕਰ ਦਿੱਤਾ ਹੈ। ਹਾਲਾਂਕਿ ਇਜ਼ਰਾਈਲ ਦੇ ਕੁਝ ਖੇਤਰਾਂ ਵਿੱਚ ਅਜੇ ਵੀ ਸਭ ਤੋਂ ਉੱਚਾ ਚੇਤਾਵਨੀ ਪੱਧਰ ਲਾਗੂ ਹੈ। ਅੰਤਰਰਾਸ਼ਟਰੀ ਖਬਰਾਂ ਵਿੱਚ USA ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਾਈਟ ਹਾਊਸ ਵਿੱਚ ਆਯੋਜਿਤ ਹੋਣ ਵਾਲੇ UFC ਇਵੈਂਟ ਤੇ ਹਮਲੇ ਦੀ ਕਥਿਤ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ, ਜੋ ਰਾਸ਼ਟਰਪਤੀ ਡੋਨਲਡ ਟਰੰਪ ਦੇ 80ਵੇਂ ਜਨਮ ਦਿਨ ਸਮਾਰੋਹਾਂ ਦੌਰਾਨ ਸੀ। FBI ਡਾਇਰੈਕਟਰ ਕਾਸ਼ ਪਟੇਲ ਦਾ ਕਹਿਣਾ ਹੈ ਕਿ ਕਈ ਲੋਕ ਹਿਰਾਸਤ ਵਿੱਚ ਹਨ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਇਸ ਘਟਨਾ ਨੂੰ ਇੱਕ ਸਾਂਝੀ ਅੱਤਵਾਦੀ ਸਾਜ਼ਿਸ਼ ਵਜੋਂ ਵਰਣਨ ਕੀਤਾ ਹੈ, ਜੋ ਇਸ ਉਪਰਾਲੇ ਨੂੰ ਨਿਸ਼ਾਨਾ ਬਣਾਉਣ ਲਈ ਸੀ। ਜੇ ਗੱਲ ਪੰਜਾਬ ਦੀ ਕਰੀਏ ਤਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੁਰੂਦੋਖੀ ਤੇ ਪੰਥ ਵਿਰੋਧੀ ਐਲਾਨੇ ਜਾਣ ਤੋਂ ਬਾਅਦ ਹੁਣ ਮੁੱਖ ਮੰਤਰੀ ਨੇ ਇਸ ਵਿਵਾਦਿਤ ਵੀਡੀਓ ਵਿੱਚ ਖੁਦ ਦੇ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਨਵੇਂ ਛਿੜੇ ਵਿਵਾਦ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਵਾਦਿਤ ਵੀਡੀਓ ਦੇ ਮਾਮਲੇ ਤੇ ਆਪਣਾ ਪੱਖ ਰੱਖਿਆ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਵੀਡੀਓ 'ਚ ਦਿਖਾਈ ਦੇ ਰਹੇ ਵਿਅਕਤੀ ਦਾ ਕੱਦ ਕਾਠ ਅਤੇ ਸਰੀਰਕ ਬਣਤਰ ਉਹਨਾਂ ਨਾਲ ਬਿਲਕੁਲ ਮੇਲ ਨਹੀਂ ਖਾਂਦੀ। ਇਹ ਸਨ ਅੱਜ ਦੀਆਂ ਮੁੱਖ ਖਬਰਾਂ, ਸੁਣਦੇ ਰਹੋ SBS ਪੰਜਾਬੀ। ਪਿਆਰੇ ਦੋਸਤੋ, ਆਓ ਹੁਣ ਸੁਣਦੇ ਹਾਂ ਕਿ ਫੀਫਾ ਵਰਲਡ ਕੱਪ ਦੇ 5ਵੇਂ ਦਿਨ ਵਿੱਚ ਕੀ ਖਾਸ ਹੋਇਆ, SBS ਪੰਜਾਬੀ ਤੋਂ ਪੁਨੀਤ ਢੀਂਗਰਾ ਦੇ ਨਾਲ।
ਫੀਫਾ ਵਰਲਡ ਕੱਪ ਦਾ ਪਹਿਲਾ ਵੱਡਾ ਉਲਟਫੇਰ ਸਾਹਮਣੇ ਆ ਚੁੱਕਾ ਹੈ। ਟੂਰਨਾਮੈਂਟ ਦੀ ਮਜ਼ਬੂਤ ਦਾਅਵੇਦਾਰ ਸਪੇਨ ਨੂੰ ਡੈਬਿਊ ਕਰ ਰਹੀ ਕਾਬੂ ਵਾਡੇ ਟੀਮ ਨੇ ਜਿੱਤ ਤੋਂ ਵਾਂਝਾ ਰੱਖਿਆ ਹੈ। ਹੈਰਾਨੀਜਨਕ ਤੌਰ ਤੇ ਟੂਰਨਾਮੈਂਟ ਦੇ 5ਵੇਂ ਦਿਨ ਖੇਡੇ ਗਏ 4 ਮੈਚ ਡਰਾਅ ਰਹੇ, ਜੋ ਕਿ ਪਿਛਲੇ 68 ਸਾਲਾਂ ਵਿੱਚ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਹੋਇਆ ਹੈ। ਫੀਫਾ ਵਰਲਡ ਕੱਪ 2026 ਦੇ 5ਵੇਂ ਦਿਨ ਦੀਆਂ ਅਪਡੇਟਸ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਢੀਂਗਰਾ ਅਤੇ ਇਹ ਹੈ 5ਵੇਂ ਦਿਨ ਦਾ ਪੂਰਾ ਰਾਊਂਡ ਅਪ। ਅਫਰੀਕਾ ਦੀ ਪਹਿਲੀ ਵਾਰ ਖੇਡ ਰਹੀ ਟੀਮ ਕਾਬੋ ਵਾਡੇ ਨੇ ਵਿਸ਼ਵ ਕੱਪ ਇਤਿਹਾਸ ਵਿੱਚ ਸਭ ਤੋਂ ਵੱਡੇ ਉਲਟਫੇਰਾਂ ਵਿੱਚੋਂ ਇੱਕ ਕਰ ਵਿਖਾਇਆ, ਜਦੋਂ ਉਨ੍ਹਾਂ ਨੇ ਐਟਲਾਂਟਾ ਵਿੱਚ ਟੂਰਨਾਮੈਂਟ ਦੀ ਸਭ ਤੋਂ ਮਜ਼ਬੂਤ ਟੀਮ ਸਪੇਨ ਨੂੰ ਬਿਨਾਂ ਕਿਸੇ ਗੋਲ ਦੇ ਡਰਾਅ ਤੇ ਰੋਕ ਦਿੱਤਾ। ਟੂਰਨਾਮੈਂਟ ਦੇ ਲਈ ਕੁਆਲੀਫਾਈ ਕਰਨ ਵਾਲੇ ਸਭ ਤੋਂ ਛੋਟੇ ਦੇਸ਼ਾਂ ਵਿੱਚੋਂ ਇੱਕ ਕਾਬੋ ਵਾਡੇ ਲਈ 40 ਸਾਲਾਂ ਗੋਲਕੀਪਰ ਵਾਜ਼ਹਿਨਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 7 ਅਹਿਮ ਬਚਾਅ ਕਰਦੇ ਹੋਏ ਪਲੇਅਰ ਆਫ਼ ਦਾ ਮੈਚ ਦਾ ਅਵਾਰਡ ਹਾਸਲ ਕੀਤਾ। ਦੂਜੇ ਪਾਸੇ ਸੀਏਟਲ ਵਿੱਚ ਬੈਲਜੀਅਮ ਅਤੇ ਮਿਸਰ ਯਾਨੀ ਇਜਿਪਟ ਵਿਚਕਾਰ ਮੈਚ 1-1 ਦੀ ਬਰਾਬਰੀ ਤੇ ਮੁੱਕਿਆ। ਮਿਸਰ ਦੇ ਇਮਾਮ ਆਸ਼ੂਰ ਨੇ 19ਵੇਂ ਮਿੰਟ ਵਿੱਚ ਇੱਕ ਸ਼ਾਨਦਾਰ ਲੰਮੀ ਦੂਰੀ ਦੀ ਹਿੱਟ ਨਾਲ ਆਪਣੇ ਵਰਲਡ ਕੱਪ ਦੇ ਸਫ਼ਰ ਦੀ ਯਾਦਗਾਰ ਸ਼ੁਰੂਆਤ ਕੀਤੀ। ਬੈਲਜੀਅਮ ਦੇ ਤਜਰਬੇਕਾਰ ਸਟ੍ਰਾਈਕਰ ਰੋਮੈਲੂ ਲੁਕਾਕੂ ਨੇ 66ਵੇਂ ਮਿੰਟ ਵਿੱਚ ਮੈਦਾਨ ਤੇ ਆਉਂਦਿਆਂ ਹੀ ਆਪਣਾ ਅਸਰ ਦਿਖਾਇਆ। ਮੈਚ ਵਿੱਚ ਦਾਖਲ ਹੋਣ ਤੇ ਸਿਰਫ 23 ਸਕਿੰਟਾਂ ਬਾਅਦ ਹੀ ਮਿਸਰ ਤੋਂ ਆਪਣੇ ਖਿਲਾਫ਼ ਹੀ ਗੋਲ ਕਰਵਾਉਣ ਵਿੱਚ ਉਨ੍ਹਾਂ ਨੇ ਮਦਦ ਕੀਤੀ। ਗਰੁੱਪ ਐਚ ਵਿੱਚ ਮਿਆਮੀ ਵਿੱਚ ਸਾਊਦੀ ਅਰਬ ਅਤੇ ਉਰੂਗਵੇ ਦਾ ਮੈਚ ਵੀ 1-1 ਨਾਲ ਡਰਾਅ ਰਿਹਾ। ਦੋਵੇਂ ਗੋਲ ਵਿਰੋਧੀ ਗੋਲਕੀਪਰਾਂ ਵੱਲੋਂ ਕੀਤੇ ਗਏ ਬਚਾਅ ਤੋਂ ਬਾਅਦ ਮਿਲੇ ਰੀਬਾਊਂਡਸ ਤੇ ਕੀਤੇ ਗਏ, ਜਿਨ੍ਹਾਂ ਵਿੱਚੋਂ 1-1 ਗੋਲ ਦੋਵੇਂ ਹਾਫ ਦੇ ਵਿੱਚ ਆਇਆ। ਸਪੇਨ ਅਤੇ ਕਾਬੋ ਵਾਡੇ ਦੇ ਪਹਿਲਾਂ ਡਰਾਅ ਖੇਡਣ ਤੋਂ ਬਾਅਦ ਹੁਣ ਗਰੁੱਪ ਐਚ ਵਿੱਚ ਮੁਕਾਬਲਾ ਪੂਰੀ ਤਰ੍ਹਾਂ ਖੁੱਲ੍ਹ ਚੁੱਕਾ ਹੈ। ਆਪਣੇ ਪਹਿਲੇ ਮੈਚਾਂ ਤੋਂ ਬਾਅਦ ਚਾਰੇ ਟੀਮਾਂ 1-1 ਅੰਕ ਦੇ ਨਾਲ ਬਰਾਬਰੀ ਤੇ ਨੇ। ਲਾਸ ਏਂਜਲਸ ਵਿੱਚ ਨਿਊਜ਼ੀਲੈਂਡ ਐਲੀਜ਼ਾ ਦੇ ਗੋਲਾਂ ਦੀ ਬਦੌਲਤ ਦੋ ਵਾਰ ਅੱਗੇ ਰਿਹਾ, ਪਰ ਇਰਾਨ ਨੇ ਦੋਵੇਂ ਵਾਰ ਵਾਪਸੀ ਕੀਤੀ। ਮੁਹੰਮਦ ਮੁਹੈਬੀ ਦੇ 64ਵੇਂ ਮਿੰਟ ਵਿੱਚ ਕੀਤੇ ਬਰਾਬਰੀ ਦੇ ਗੋਲ ਨੇ ਮੈਚ ਨੂੰ 2-2 ਨਾਲ ਡਰਾ ਕਰਵਾ ਦਿੱਤਾ। ਇਸ ਨਤੀਜੇ ਨਾਲ ਡੇ 5 ਦੇ ਸਾਰੇ 4 ਮੈਚ ਡਰਾ ਰਹੇ, ਜੋ ਕਿ ਵਿਸ਼ਵ ਕੱਪ ਦੇ 68 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਪਰਿਆ ਹੈ। ਤੁਰਕੀ ਖਿਲਾਫ ਜਿੱਤ ਤੋਂ ਬਾਅਦ ਸੋਕਰੂਜ਼ ਹੁਣ ਮੇਜ਼ਬਾਨ ਸੰਯੁਕਤ ਰਾਜ ਅਮਰੀਕਾ ਖਿਲਾਫ ਵੱਡੀ ਚੁਣੌਤੀ ਲਈ ਤਿਆਰੀ ਕਰ ਰਹੇ ਨੇ। ਮਿਡਫੀਲਡਰ ਕੋਨਰ ਮੈਟਕਾਫ ਦਾ ਕਹਿਣਾ ਹੈ ਕਿ ਟੀਮ ਆਪਣੀ ਜਿੱਤ ਦੀ ਲਹਿਰ ਨੂੰ ਜਾਰੀ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹੈ।
It's the best start we could possibly get heading into that game. Before the game we spoke about it, believing in ourselves and just enjoying the moment, and I think for a lot of boys didn't feel like we were nervous at all at the start of the game, and I think the fact that we started well really set us up. We're going to go into the next game full of energy, full of confidence.
Socceroos ate Sanyukt Raj America vichale match 20 June nu sham 5 baje SBS te sidha prasarit kita javega. Is to baad team 26 June nu Paraguay de naal bhidegi. ਅਤੇ 6ਵੇਂ ਦਿਨ ਵੱਲ ਨਜ਼ਰ ਮਾਰੀਏ ਤਾਂ ਫਰਾਂਸ ਆਪਣੇ ਸਫ਼ਰ ਦੀ ਸ਼ੁਰੂਆਤ ਅਫਰੀਕੀ ਤਾਕਤਵਰ ਟੀਮ ਸੈਨੇਗਲ ਵਿਰੁੱਧ ਕਰੇਗਾ, ਜਦੋਂ ਕਿ ਆਸਟ੍ਰੇਲੀਆਈ ਕੋਚ ਗ੍ਰਾਹਮ ਆਰਨੋਲਡ ਦੀ ਇਰਾਕ ਟੀਮ ਦਾ ਮੁਕਾਬਲਾ ਨਾਰਵੇ ਨਾਲ ਹੋਵੇਗਾ। ਇਸ ਤੋਂ ਬਾਅਦ ਮੌਜੂਦਾ ਚੈਂਪੀਅਨ ਅਰਜਨਟੀਨਾ ਦਾ ਸਾਹਮਣਾ ਅਲਜੀਰੀਆ ਨਾਲ ਹੋਵੇਗਾ ਅਤੇ ਫਿਰ ਆਸਟ੍ਰੀਆ ਅਤੇ ਜਾਰਡਨ ਆਮੋ ਸਾਹਮਣੇ ਹੋਣਗੇ। ਤੁਸੀਂ ਟੂਰਨਾਮੈਂਟ ਦੇ 5ਵੇਂ ਦਿਨ ਦਾ ਵਰਲਡ ਕੱਪ ਡੇਲੀ ਅਪਡੇਟ ਸੁਣ ਰਹੇ ਸੀ। ਮੈਂ ਹਾਂ ਪੁਨੀਤ ਟਿੰਗਰਾ। ਫੀਫਾ ਵਿਸ਼ਵ ਕੱਪ 2026 ਦਾ ਹਰ ਮਿੰਟ SBS ਅਤੇ SBS ਔਨ ਡਿਮਾਂਡ ਤੇ ਲਾਈਵ ਅਤੇ ਬਿਲਕੁਲ ਮੁਫਤ ਤੁਸੀਂ ਵੇਖ ਸਕਦੇ ਹੋ।
ਪਿਆਰੇ ਦੋਸਤੋ, ਗੱਲ ਨੂੰ ਹੁਣ ਫੁੱਟਬਾਲ ਤੋਂ ਕ੍ਰਿਕਟ ਵੱਲ ਨੂੰ ਲੈ ਕੇ ਆਉਂਦੇ ਹਾਂ। ਆਸਟ੍ਰੇਲੀਆ ਦੀ ਲੋਕਲ ਲੀਗ BBL ਵਿੱਚ ਖੇਡ ਰਹੇ ਆਲਰਾਊਂਡਰ ਨikhil ਚੌਧਰੀ ਨੇ ਹੁਣ ਆਸਟ੍ਰੇਲੀਆ ਦੀ T20 ਰਾਸ਼ਟਰੀ ਕ੍ਰਿਕਟ ਟੀਮ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਆਓ ਜਾਣਦੇ ਹਾਂ ਇਸ ਦਾ ਪੂਰਾ ਵੇਰਵਾ ਤੇ ਉਹਨਾਂ ਨਾਲ ਗੱਲਬਾਤ ਵੀ SBS ਪੰਜਾਬੀ ਤੋਂ ਸੁਮੀਤ ਕੌਰ ਦੇ ਨਾਲ।
SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਸਵਾਗਤ ਕਰਦੀ ਹਾਂ। ਦੋਸਤੋ, ਆਸਟ੍ਰੇਲੀਆ ਦੀ ਲੋਕਲ ਲੀਗ BBL ਯਾਨੀ ਕਿ ਬਿਗ ਬੈਸ਼ ਲੀਗ ਲਈ ਖੇਡਦੇ ਆਲਰਾਊਂਡਰ ਨikhil ਚੌਧਰੀ ਨੇ ਆਸਟ੍ਰੇਲੀਆ ਦੀ T20 ਦੀ ਰਾਸ਼ਟਰੀ ਕ੍ਰਿਕਟ ਟੀਮ 'ਚ ਥਾਂ ਬਣਾਈ ਹੈ। ਬੜੇ ਮਾਣ ਵਾਲੀ ਗੱਲ ਹੈ ਕਿ ਬੰਗਲਾਦੇਸ਼ ਦੇ ਖਿਲਾਫ T20 ਸੀਰੀਜ਼ ਦੇ 3 ਮੈਚਾਂ ਲਈ ਉਨ੍ਹਾਂ ਦੀ ਚੋਣ ਹੋਈ ਹੈ। 17, 19 ਤੇ 21 June ਨੂੰ ਹੋਣ ਵਾਲੇ ਇਹ ਮੈਚਾਂ 'ਚ ਅਗਰ ਪਲੇਇੰਗ 11 ਵਿੱਚ ਨikhil ਖੇਡਦੇ ਹਨ ਤਾਂ ਪਿਛਲੇ 60 ਸਾਲਾਂ 'ਚ ਇਹ ਪਹਿਲੀ ਵਾਰ ਹੋਵੇਗਾ ਕਿ ਕੋਈ ਭਾਰਤ ਦਾ ਜੰਮਪਲ ਆਸਟ੍ਰੇਲੀਆ ਦੀ ਰਾਸ਼ਟਰੀ ਟੀਮ ਲਈ ਖੇਡਿਆ ਹੋਵੇ। ਜ਼ਿਕਰਯੋਗ ਹੈ ਕਿ ਨikhil ਪੰਜਾਬ ਵੱਲੋਂ ਵੀ ਡੋਮੈਸਟਿਕ ਮੈਚ ਖੇਡ ਚੁੱਕੇ ਹਨ। ਲੁਧਿਆਣਾ ਦੇ ਕੋਹਾੜਾ ਪਿੰਡ ਨਾਲ ਸੰਬੰਧਿਤ ਨikhil ਚੌਧਰੀ 2020 'ਚ ਟੂਰਿਸਟ ਵੀਜ਼ੇ ਤੇ ਆਸਟ੍ਰੇਲੀਆ ਆਏ ਸਨ ਤੇ ਕੋਵਿਡ ਦੌਰਾਨ ਇੱਥੇ ਫਸ ਜਾਣ ਕਰਕੇ ਉਨ੍ਹਾਂ ਨੇ ਸਟੂਡੈਂਟ ਵੀਜ਼ਾ ਤੇ ਇੱਕ ਨਵੀਂ ਸ਼ੁਰੂਆਤ ਕੀਤੀ। BBL ਵਿੱਚ ਆਪਣੀ ਮਿਹਨਤ ਨਾਲ ਇੱਕ ਵੱਖਰੀ ਪਛਾਣ ਬਣਾ ਚੁੱਕੇ ਹਨ। ਕੁਝ ਕੁ ਮਹੀਨੇ ਪਹਿਲਾਂ SBS ਪੰਜਾਬੀ ਨੂੰ ਨikhil ਨਾਲ ਗੱਲਬਾਤ ਕਰਨ ਦਾ ਸਬੱਬ ਬਣਿਆ ਸੀ। ਆਓ ਨikhil ਚੌਧਰੀ ਦੀ ਜ਼ੁਬਾਨੀ ਉਨ੍ਹਾਂ ਦੀ ਕਹਾਣੀ ਦੇ ਕੁਝ ਕੁ ਵੇਰਵੇ ਸੁਣਦੇ ਹਾਂ।
ਸਤਿ ਸ਼੍ਰੀ ਅਕਾਲ ਜੀ, ਮੈਂ ਨikhil ਚੌਧਰੀ। ਮੈਂ ਖੇਡਦਾ ਹੋਬਰ ਠਾਰੀ ਗੇਮਸ ਲਈ ਪਿਛਲੇ 2 ਸਾਲ ਤੋਂ ਅਤੇ ਮੈਂ 3 ਸਾਲ ਹੋਰ ਦਾ ਸਾਈਨ ਕੀਤਾ ਕੰਟਰੈਕਟ ਅਤੇ ਮੈਂ ਤਜ਼ਮੀਨੀਅਨ ਟਾਈਗਰਸ ਤੋਂ ਖੇਡਦਾ ਸ਼ੈਫਿਲ ਸ਼ੀਲਡ ਅਤੇ ਡੀਨ ਟਰੋਫੀ 'ਚ। ਮੈਂ ਟੂਰਿਸਟ ਵੀਜ਼ੇ 'ਤੇ ਆਇਆ ਸੀਗਾ 2020 ਮਾਰਚ 'ਚ, ਫਿਰ ਕੋਵਿਡ ਕਰਕੇ ਮੈਂ ਇੱਥੇ ਸਟੱਕ ਹੋ ਗਿਆ ਅਤੇ ਮੈਂ ਆਪਣਾ ਵੀਜ਼ਾ ਚੇਂਜ ਕਰ ਲਿਆ, ਹੈਡ ਟੂ ਚੇਂਜ ਮਾਈ ਹੋਲ ਲਾਈਫ। ਅਤੇ ਉਸ ਤੋਂ ਬਾਅਦ ਮੈਂ ਸਟੂਡੈਂਟ ਵੀਜ਼ਾ 'ਤੇ ਕ੍ਰਿਕਟ ਖੇਡਣੀ ਸਟਾਰਟ ਕੀਤੀ ਅਤੇ ਸਪਟੈਂਬਰ 2023 3 ਸਾਲ ਬਾਅਦ ਮੈਨੂੰ ਹੋਬਰ ਠਾਰੀ ਗੇਮਸ ਦਾ ਕੰਟਰੈਕਟ ਮਿਲਿਆ ਅਤੇ ਹੁਣ 2 ਸਾਲ ਤੋਂ ਮੈਂ ਹੋਬਰ ਠਾਰੀ ਗੇਮਸ 'ਚ ਖੇਡ ਰਿਹਾ ਅਤੇ 3 ਸਾਲ ਹੋਰ ਉਹਨਾਂ ਵੱਲੋਂ ਸਾਈਨ ਕੀਤਾ ਕੰਟਰੈਕਟ। ਮੈਂ ਲੁਧਿਆਣਾ ਸ਼ਹਿਰ ਹੈ, ਪਿੰਡ ਘੋੜਾ ਅਤੇ ਓਬਵੀਅਸਲੀ ਪੰਜਾਬ ਦੇ ਹਾਂ। ਮੈਂ ਖੇਡਦੇ ਤਾਂ ਸ਼ੁਰੂ ਤੋਂ ਸੀਗੇ ਪਾਰਕ 'ਚ, ਬਟ ਅਕੈਡਮੀ ਵਗੈਰਾ 'ਚ ਜੁਆਇਨ ਮੈਂ 12 ਸਾਲ ਦਾ ਕੀਤਾ ਸੀਗਾ ਅਤੇ ਉਸ ਤੋਂ ਬਾਅਦ ਅੰਡਰ 14, ਅੰਡਰ 16, 19, ਸੀਨੀਅਰ ਸਾਰਾ ਕੁਝ ਪੰਜਾਬ ਤੋਂ ਖੇਡਿਆ। ਫਿਰ ਮੈਂ 21-22 ਦਾ ਸੀਗਾ ਜਦ ਮੈਂ ਮੂਵ ਕਰ ਗਿਆ ਸੀ ਪੰਜਾਬ ਤੋਂ ਆਸਟ੍ਰੇਲੀਆ। ਲਾਈਫ ਬਹੁਤ ਵਧੀਆ, ਬਾਬੇ ਦੀ ਮਿਹਰ ਆ, ਸਭ ਕੁਝ ਵਧੀਆ ਚੱਲੀ ਜਾਂਦਾ। ਮਿਹਨਤ ਕਰਦੇ ਪਏ ਹਾਂ, ਬਸ ਮਿਹਰ ਆ ਬਾਬਾ ਜੀ, ਖੇਡੀ ਆ ਰਹੇ, ਅੱਗੇ ਵਧੀ ਆ ਰਹੇ। ਕ੍ਰਿਕਟ 'ਚ ਤਾਂ ਕੋਈ ਸਟਰਗਲ ਨਹੀਂ ਰਹੀ ਕਿਉਂਕਿ ਸ਼ੁਰੂ ਤੋਂ ਟੈਲੈਂਟਡ ਸੀਗੇ, ਬਸ ਮਿਹਨਤ ਕਰਨੀ ਸੀ ਉਹ ਕਰਦੇ ਪਏ ਸੀਗੇ, ਪਰ ਰੀਅਲ ਲਾਈਫ 'ਚ ਸਟਰਗਲ ਰਹੀ ਆ ਕਿਉਂਕਿ ਤੁਹਾਨੂੰ ਪਤਾ ਇੰਡੀਆ 'ਚ ਆਪਾਂ ਯੂਜ਼ ਟੂ ਨਹੀਂ ਹੈਗੇ ਕੰਮ ਕਰਨ ਦੇ। ਓਬਵੀਅਸਲੀ ਸਾਡੇ ਪੇਰੈਂਟਸ ਪ੍ਰੋਵਾਈਡ ਕਰਦੇ ਸਭ ਕੁਝ, ਪਰ ਇੱਥੇ ਆ ਕੇ ਮੈਂ ਆਸਟ੍ਰੇਲੀਆ ਪੋਸਟ 'ਚ ਕੰਮ ਕੀਤਾ, 3 ਸਾਲ ਮੈਕਸੀਕਨ ਰੈਸਟੋਰੈਂਟ 'ਚ ਕੰਮ ਕੀਤਾ ਸੀਗਾ, ਫਿਰ ਮੈਨੂੰ ਕੰਟਰੈਕਟ ਮਿਲਿਆ, ਉਸ ਤੋਂ ਬਾਅਦ ਮੈਂ ਕੰਮ ਕਰਨਾ ਛੱਡਿਆ ਅਤੇ ਜਿੱਦਾਂ ਕਿਹਾ ਮੈਂ ਮਿਹਨਤ ਕਰ ਰਿਹਾ, ਬਾਬਾ ਜੀ ਮੁੱਲ ਪਾ ਰਹੇ ਆ ਅਤੇ ਵਧੀਆ ਮੇਰ ਆ, ਹੁਣ ਵਧੀਆ ਪੈਸੇ ਵੀ ਕਮਾ ਰਹੇ, ਵਧੀਆ ਖੇਡਦੇ ਮੈਂ। ਯਾਦਗਾਰੀ ਕਿਸੇ ਹੈਗੇ 2-3, ਇੱਕ ਤਾਂ ਮੈਂ ਬ੍ਰੈਟਲੀ ਨਾਲ ਪਹਿਲੀ ਵਾਰ ਜਦ ਮਿਲਿਆ ਸੀਗਾ, ਮੈਂ ਮਾਈਕਡ ਅਪ ਸੀਗਾ ਮੈਚ ਦੇ ਵਿੱਚ, ਅਤੇ ਉਹਨੇ ਮੈਨੂੰ ਹਿੰਦੀ 'ਚ ਪੁੱਛਿਆ ਸੀ ਹਾਏ ਨਿਖਿਲ ਆਪ ਕੈਸੇ ਹੋ, ਅਤੇ ਉਹ ਬਹੁਤ ਵਧੀਆ ਪੂਰੇ ਵਰਲਡ 'ਚ ਬਹੁਤ ਵੀਡੀਓ ਫੇਮਸ ਹੋਈ ਸੀ, ਉਹ ਬਹੁਤ ਵਧੀਆ ਕਿੱਸਾ। ਬਾਕੀ ਮੇਰੀ ਥਾਪੀ ਹੈ ਬ੍ਰੈਟਲੀ ਨੂੰ, ਐਡਮ ਗਿਲਕ੍ਰਿਸਟ ਨੂੰ, ਸਾਰਿਆਂ ਨੂੰ ਥਾਪੀ ਬਹੁਤ ਪਸੰਦ ਹੈ, ਜਦ ਵੀ ਉਹ ਮਿਲਦੇ ਮੈਨੂੰ ਥਾਪੀ ਮਾਰ ਕੇ ਮਿਲਦੇ ਆ, ਅਤੇ ਮੈਂ ਕੋਸ਼ਿਸ਼ ਕਰਦਾ ਜਿੰਨਾ ਵੀ ਪੰਜਾਬੀ ਕਲਚਰ ਅੱਗੇ ਵਧਾ ਸਕਾਂ ਸਾਰੇ ਪਾਸੇ ਕੋਸ਼ਿਸ਼ ਕਰਦਾ। ਬਾਕੀ ਕੜਾ ਵੀ ਪਾਉਂਦੇ ਆ, ਉਹ ਵੀ ਪੁੱਛਦੇ ਆ ਕੜੇ ਦਾ ਕੀ ਮੀਨਿੰਗ ਹੈ ਇੱਥੇ, ਅਤੇ ਮੈਂ 14 ਸਾਲ ਦਾ ਸੀਗਾ ਜਦ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਜੀ ਪਟਿਆਲਾ ਤੋਂ ਮੈਂ ਲਿਆ ਸੀਗਾ, ਉੱਧਰ ਅੰਡਰ 14 ਦਾ ਸਾਡਾ ਮੈਚ ਸੀਗਾ ਲੁਧਿਆਣੇ ਵਰਸਿਸ ਪਟਿਆਲਾ, ਅਤੇ ਹੁਣ 14 ਸਾਲ ਹੋ ਗਏ ਮੈਂ ਇਹਨੂੰ ਕੜੇ ਨੂੰ ਕਦੇ ਲਾਇਆ ਨਹੀਂ।
ਇਹ ਸਾਰੀਆਂ ਗੱਲਾਂ ਬਾਤਾਂ ਤੁਸੀਂ ਵੀਡੀਓਜ਼ ਰਾਹੀਂ ਵੀ SBS ਪੰਜਾਬੀ ਦੇ ਫੇਸਬੁੱਕ ਪੇਜ ਜਾਂ ਇੰਸਟਾਗ੍ਰਾਮ ਉੱਤੇ ਵੇਖ ਸਕਦੇ ਹੋ। ਜੁੜੇ ਰਹੋ SBS ਪੰਜਾਬੀ ਦੇ ਨਾਲ।
You with SBS Radio.
ਪਿਆਰੇ ਦੋਸਤੋ, ਵੇਲਾ ਹੋ ਗਿਆ ਅੱਜ ਦੇ ਪ੍ਰੋਗਰਾਮ ਦੀ ਪਹਿਲੀ ਬ੍ਰੇਕ ਲਈ ਰੁਕਣ ਦਾ। ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਕਿ ਸਿਰਫ ਡਿਗਰੀ ਲੈ ਕੇ ਹੀ ਜੌਬ ਸਭ ਤੋਂ ਵੱਧ ਆਮਦਨ ਵਾਲੀ ਮਿਲ ਸਕਦੀ ਆ ਜਾਂ ਫਿਰ ਹੋਰ ਰਾਹ ਵੀ ਹਨ। ਸੋ ਜਲਦ ਦੀ ਗੱਲ ਤੇ ਆਵਾਂਗੇ। ਮੈਂ ਹਾਂ ਜਸਮੀਤ ਕੌਰ, ਮਿਲਦੇ ਹਾਂ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਦਾ ਬੁੱਧਵਾਰ ਵਾਲਾ ਪ੍ਰੋਗਰਾਮ, ਅੱਜ ਸਿਡਨੀ ਤੋਂ ਜਸਮੀਤ ਕੌਰ ਦੇ ਨਾਲ। ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਫੀਫਾ ਵਰਲਡ ਕੱਪ ਅਤੇ ਫਿਰ ਭਾਰਤੀ ਪਿਛੋਕੜ ਦੇ ਆਸਟ੍ਰੇਲੀਅਨ ਕ੍ਰਿਕਟਰ ਨਿਖਿਲ ਚੌਧਰੀ ਦੀ ਸਿਲੈਕਸ਼ਨ ਬਾਰੇ ਜਾਣਿਆ, ਅਤੇ ਆਓ ਹੁਣ ਅੱਗੇ ਵਧਾਉਂਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ। ਦੋਸਤੋ, ਤੁਸੀਂ ਦੱਸੋ, ਤੁਹਾਨੂੰ ਕੀ ਲੱਗਦਾ ਕਿ ਡਿਗਰੀ ਲੈ ਕੇ ਕੰਮ ਕਰਨ ਵਾਲੇ ਲੋਕ ਜ਼ਿਆਦਾ ਪੈਸੇ ਕਮਾਉਂਦੇ ਹਨ ਜਾਂ ਫਿਰ ਬਿਨਾਂ ਡਿਗਰੀ ਵਾਲੇ? ਅਕਸਰ ਇਹ ਮੰਨਿਆ ਜਾਂਦਾ ਸੀ ਕਿ ਆਸਟ੍ਰੇਲੀਆ ਵਿੱਚ ਵਧੀਆ ਕਮਾਈ ਅਤੇ ਸਫਲ ਕਰੀਅਰ ਦਾ ਰਾਸਤਾ ਯੂਨੀਵਰਸਿਟੀ ਦੀ ਡਿਗਰੀ ਰਾਹੀਂ ਹੀ ਜਾਂਦਾ ਹੈ, ਪਰ ਹੁਣ ਇਹ ਗੱਲ ਥੋੜ੍ਹੀ ਬਦਲ ਰਹੀ ਹੈ। ਉਹ ਕਿਵੇਂ? ਆਓ ਜਾਣਦੇ ਹਾਂ SBS ਪੰਜਾਬੀ ਤੋਂ ਪਤਰਸ ਮਸੀਹ ਦੁਆਰਾ ਪੇਸ਼ ਕੀਤੀ ਇਸ ਰਿਪੋਰਟ ਵਿੱਚ।
ਪਿਆਰੇ ਦੋਸਤੋ, ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀਹ। ਅੱਜ ਅਸੀਂ ਗੱਲ ਕਰਾਂਗੇ ਆਸਟ੍ਰੇਲੀਆ ਦੇ ਬਦਲਦੇ ਰੁਜ਼ਗਾਰ ਬਾਜ਼ਾਰ ਦੀ। ਇੱਕ ਅਜਿਹਾ ਬਦਲਾਅ ਜੋ ਸਿਰਫ ਨੌਕਰੀਆਂ ਹੀ ਨਹੀਂ ਸਗੋਂ ਸਿੱਖਿਆ, ਕਮਾਈ ਅਤੇ ਭਵਿੱਖ ਦੇ ਕਰੀਅਰ ਬਾਰੇ ਸਾਡੀ ਸੋਚ ਨੂੰ ਵੀ ਬਦਲ ਰਿਹਾ ਹੈ। ਇਸੇ ਬਾਰੇ ਹੋਰ ਚਾਨਣਾ ਪਾਉਂਦੀ ਪੇਸ਼ ਹੈ ਇਹ ਖਾਸ ਰਿਪੋਰਟ। ਆਸਟ੍ਰੇਲੀਆ ਦੇ ਵਿੱਚ ਘਰਾਂ ਦੀ ਕਮੀ ਹੈ। ਸਰਕਾਰ ਵੱਡੇ ਪੱਧਰ 'ਤੇ ਨਵੇਂ ਘਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਨਾਲ ਹੀ ਨਵਿਆਉਣਯੋਗ ਊਰਜਾ ਅਤੇ ਬੁਨਿਆਦੀ ਢਾਂਚੇ ਦੇ ਵੱਡੇ ਪ੍ਰੋਜੈਕਟ ਵੀ ਚੱਲ ਰਹੇ ਨੇ। ਇਹਨਾਂ ਸਾਰੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੇ ਲਈ ਇਲੈਕਟ੍ਰੀਸ਼ੀਅਨ, ਪਲੰਬਰ, ਕਾਰਪੈਂਟਰ, ਬ੍ਰਿਕਲੇਅਰ ਅਤੇ ਹੋਰ ਬਹੁਤ ਸਾਰੇ ਹੁਨਰਮੰਦ ਕਾਰੀਗਰਾਂ ਦੀ ਜ਼ਰੂਰਤ ਹੈ। ਇਸੇ ਕਾਰਨ ਟ੍ਰੇਡਾਂ ਦੀ ਮੰਗ ਅਤੇ ਤਨਖਾਹ ਦੋਵੇਂ ਵੱਧ ਰਹੇ ਹਨ ਅਤੇ ਇਸ ਦਾ ਅਸਰ ਸਿੱਖਿਆ ਪ੍ਰਣਾਲੀ ਵਿੱਚ ਵੀ ਦਿਖਾਈ ਦੇ ਰਿਹਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ 10 ਮਹੀਨਿਆਂ ਦੇ ਵਿੱਚ 25,000 ਤੋਂ ਵੱਧ ਲੋਕਾਂ ਨੇ ਅਪ੍ਰੈਂਟਿਸਸ਼ਿਪਾਂ ਕੀਤੀਆਂ ਨੇ ਅਤੇ ਸਭ ਤੋਂ ਵੱਧ ਦਾਖਲੇ ਕਾਰਪੈਂਟਰੀ, ਪਲੰਬਿੰਗ ਅਤੇ ਇਲੈਕਟ੍ਰੀਕਲ ਟ੍ਰੇਡਾਂ ਦੇ ਵਿੱਚ ਹੋਏ ਹਨ। ਅਪ੍ਰੈਂਟਿਸ ਕਰਨ ਵਾਲਿਆਂ ਨੂੰ ਸਰਕਾਰ ਦੇ ਵੱਲੋਂ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ ਤਾਂ ਜੋ ਹੋਰ ਨੌਜਵਾਨ ਟ੍ਰੇਡਾਂ ਦੇ ਵੱਲ ਆਕਰਸ਼ਿਤ ਹੋ ਸਕਣ। ਪਰ ਇੰਨੇ ਯਤਨਾਂ ਦੇ ਬਾਵਜੂਦ ਹੁਨਰਮੰਦ ਕਰਮਚਾਰੀਆਂ ਦੀ ਘਾਟ ਅਜੇ ਵੀ ਇੱਕ ਵੱਡੀ ਚੁਣੌਤੀ ਹੈ। ਜੌਬਸ ਐਂਡ ਸਕਿੱਲਸ ਆਸਟ੍ਰੇਲੀਆ ਦੇ ਅੰਕੜੇ ਦੱਸਦੇ ਨੇ ਕਿ ਨਿਰਮਾਣ ਖੇਤਰ ਨਾਲ ਜੁੜੇ ਲਗਭਗ ਅੱਧੇ ਕਿੱਤਿਆਂ ਦੇ ਵਿੱਚ ਕਰਮਚਾਰੀਆਂ ਦੀ ਕਮੀ ਹੈ। ਜਿਸ ਹੁਨਰ ਦੀ ਮੰਗ ਵੱਧ ਅਤੇ ਸਪਲਾਈ ਘੱਟ ਹੋਵੇ ਉਸ ਦੀ ਕੀਮਤ ਵਧਣਾ ਕੁਦਰਤੀ ਗੱਲ ਹੈ ਅਤੇ ਇਸ ਦਾ ਸਿੱਧਾ ਅਸਰ ਤਨਖਾਹਾਂ 'ਤੇ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਅੱਜ ਕਈ ਟ੍ਰੇਡ ਕਰਮਚਾਰੀ ਅਜਿਹੀ ਆਮਦਨ ਕਮਾ ਰਹੇ ਨੇ ਜੋ ਪਹਿਲਾਂ ਸਿਰਫ ਯੂਨੀਵਰਸਿਟੀ ਡਿਗਰੀ ਵਾਲੇ ਪੇਸ਼ਿਆਂ ਨਾਲ ਜੋੜੀ ਜਾਂਦੀ ਸੀ। ਕੁਝ ਇਸੇ ਤਰ੍ਹਾਂ ਦੀ ਹਾਮੀ ਭਰ ਰਹੇ ਨੇ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਨਾਲ ਸੰਬੰਧ ਰੱਖਦੇ ਅਤੇ 2017 ਵਿੱਚ ਸਕਿੱਲਡ ਵਰਕ ਵੀਜ਼ੇ 'ਤੇ ਆਸਟ੍ਰੇਲੀਆ ਆਏ ਅਮਨਦੀਪ ਸਿੰਘ। ਉਹ ਇੱਕ ਤਜਰਬੇਕਾਰ ਇਲੈਕਟ੍ਰੀਸ਼ੀਅਨ ਸਨ ਅਤੇ ਉਹਨਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਇੱਥੇ ਹੁਨਰਮੰਦ ਟ੍ਰੇਡਾਂ ਵਿੱਚ ਭਵਿੱਖ ਹੈ। ਅੱਜ ਕਰੀਬ 10 ਸਾਲਾਂ ਦੇ ਬਾਅਦ ਉਹ ਨਾ ਸਿਰਫ ਇੱਕ ਸਫਲ ਇਲੈਕਟ੍ਰੀਸ਼ੀਅਨ ਹਨ ਸਗੋਂ ਇੱਕ ਸੋਲਰ ਕਾਰੋਬਾਰ ਵੀ ਚਲਾ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਤਜਰਬੇਕਾਰ ਇਲੈਕਟ੍ਰੀਸ਼ੀਅਨ ਆਸਟ੍ਰੇਲੀਆ ਦੇ ਵਿੱਚ ਸਾਲਾਨਾ $2,00,000 ਤੱਕ ਕਮਾ ਸਕਦੇ ਨੇ ਅਤੇ ਇੱਥੇ ਕੰਮ ਦੀ ਕੋਈ ਕਮੀ ਨਹੀਂ ਹੈ। ਅਸਲ ਵਿੱਚ ਅਮਨਦੀਪ ਦੀ ਇਹ ਕਹਾਣੀ ਇੱਕ ਵੱਡੀ ਆਰਥਿਕ ਹਕੀਕਤ ਨੂੰ ਬਿਆਨ ਕਰਦੀ ਹੈ। ਇਸ ਦੇ ਨਾਲ ਇੱਕ ਹੋਰ ਦਿਲਚਸਪ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਯੂਨੀਵਰਸਿਟੀ ਦੀ ਡਿਗਰੀ ਅਜੇ ਵੀ ਸਭ ਤੋਂ ਵਧੀਆ ਰਸਤਾ ਹੈ? ਇਸ ਦਾ ਉੱਤਰ ਹਾਂ ਵੀ ਹੈ ਅਤੇ ਨਹੀਂ ਵੀ। ਮੈਡੀਸਨ, ਕਾਨੂੰਨ ਅਤੇ ਵੱਡੀਆਂ ਕਾਰਪੋਰੇਟ ਨੌਕਰੀਆਂ ਵਿੱਚ ਯੂਨੀਵਰਸਿਟੀ ਡਿਗਰੀ ਦੀ ਮਹੱਤਤਾ ਅਜੇ ਵੀ ਕਾਇਮ ਹੈ, ਪਰ ਦੂਜੇ ਪਾਸੇ ਕਈ ਟ੍ਰੇਡ ਅਤੇ ਤਕਨੀਕੀ ਯੋਗਤਾਵਾਂ ਵੀ ਹੁਣ 6 ਅੰਕਾਂ ਵਾਲੀ ਆਮਦਨ ਦੇ ਰਹੀਆਂ ਨੇ। ਇਸੇ ਕਾਰਨ ਹੁਣ ਟ੍ਰੇਡਾਂ ਨੂੰ ਦੂਜਾ ਵਿਕਲਪ ਨਹੀਂ ਸਗੋਂ ਇੱਕ ਮਜ਼ਬੂਤ ਅਤੇ ਆਕਰਸ਼ਕ ਕੈਰੀਅਰ ਮੰਨਿਆ ਜਾ ਰਿਹਾ ਹੈ। ਅਤੇ ਇਸ ਪੂਰੀ ਤਸਵੀਰ ਵਿੱਚ ਇੱਕ ਹੋਰ ਵੱਡਾ ਕਾਰਕ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਭਾਵ ਕਿ AI। ਅੱਜ ਕੱਲ੍ਹ ਬਹੁਤ ਸਾਰੇ ਲੋਕ ਇਹ ਸਵਾਲ ਪੁੱਛ ਰਹੇ ਨੇ ਕਿ ਕੀ AI ਸਾਡੀਆਂ ਨੌਕਰੀਆਂ ਖਾ ਜਾਵੇਗੀ। ਮਾਹਿਰਾਂ ਦਾ ਕਹਿਣਾ ਹੈ ਕਿ AI ਕੁਝ ਕੰਮਾਂ ਨੂੰ ਜ਼ਰੂਰ ਬਦਲੇਗੀ, ਖਾਸ ਕਰਕੇ ਉਹ ਕੰਮ ਜੋ ਦੁਹਰਾਏ ਜਾਂਦੇ ਨੇ ਜਿਵੇਂ ਕਿ ਡਾਟਾ ਐਂਟਰੀ, ਰਿਪੋਰਟ ਲਿਖਣਾ ਜਾਂ ਕੁਝ ਪ੍ਰਸ਼ਾਸਕੀ ਕੰਮ। ਪਰ ਟ੍ਰੇਡਾਂ ਦੀ ਸਥਿਤੀ ਵੱਖਰੀ ਹੈ। ਇੱਕ ਇਲੈਕਟ੍ਰੀਸ਼ੀਅਨ, ਪਲੰਬਰ ਅਤੇ ਕਾਰਪੈਂਟਰ ਨੂੰ ਸਾਈਟ 'ਤੇ ਜਾ ਕੇ ਕੰਮ ਕਰਨਾ ਪੈਂਦਾ ਹੈ। ਇਹ ਅਜਿਹੇ ਕੰਮ ਨੇ ਜਿਨ੍ਹਾਂ ਨੂੰ ਬਦਲਣਾ AI ਦੇ ਲਈ ਪੂਰੀ ਤਰ੍ਹਾਂ ਆਸਾਨ ਨਹੀਂ ਹੈ। ਇਸ ਦੇ ਨਾਲ ਹੀ ਇੱਕ ਹੋਰ ਹਕੀਕਤ ਵੀ ਸਾਹਮਣੇ ਆ ਰਹੀ ਹੈ, ਆਸਟ੍ਰੇਲੀਆ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਹੁਨਰਮੰਦ ਪ੍ਰਵਾਸੀਆਂ ਦੀ ਵੀ ਲੋੜ ਹੈ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਸਿਰਫ ਸਥਾਨਕ ਟ੍ਰੇਨਿੰਗ ਰਾਹੀਂ ਮੌਜੂਦਾ ਘਾਟ ਪੂਰੀ ਨਹੀਂ ਹੋ ਸਕਦੀ। ਇਸ ਦੇ ਲਈ ਇਲੈਕਟ੍ਰੀਸ਼ੀਅਨ, ਪਲੰਬਰ, ਕਾਰਪੈਂਟਰ ਅਤੇ ਹੋਰ ਟ੍ਰੇਡ ਕਰਮਚਾਰੀਆਂ ਦੇ ਲਈ ਪ੍ਰਵਾਸੀ ਰਸਤੇ ਭਵਿੱਖ ਵਿੱਚ ਵੀ ਮਹੱਤਵਪੂਰਨ ਰਹਿਣਗੇ। ਆਸਟ੍ਰੇਲੀਆ ਦੇ ਹੁਨਰ ਅਤੇ ਟ੍ਰੇਨਿੰਗ ਮੰਤਰੀ ਐਂਡਰੂ ਜਾਇਲਸ ਦਾ ਕਹਿਣਾ ਹੈ ਕਿ ਹਾਲਾਤਾਂ ਵਿੱਚ ਸੁਧਾਰ ਹੋ ਰਿਹਾ ਹੈ, ਪਰ ਅਜੇ ਵੀ ਵੱਡੀਆਂ ਕਮੀਆਂ ਮੌਜੂਦ ਹਨ। ਉਨ੍ਹਾਂ SBS ਨਿਊਜ਼ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਤਰੱਕੀ ਕਰ ਰਹੇ ਹਾਂ, ਪਰ ਸਾਡੇ ਮਜ਼ਦੂਰੀ ਬਾਜ਼ਾਰ ਵਿੱਚ ਅਜੇ ਵੀ ਕਾਫ਼ੀ ਵੱਡੀਆਂ ਕਮੀਆਂ ਹਨ, ਖਾਸ ਕਰਕੇ ਕੁਝ ਹੁਨਰਮੰਦ ਟ੍ਰੇਡਾਂ ਦੇ ਮਾਮਲੇ ਵਿੱਚ।
Well, I think for some time, Australia experienced skill shortages in these skilled trades. And while we've been doing some really significant work to turn that around, through free TAFE, through investments in apprenticeships, particularly through the apprenticeship program, I think it is fair to say that for a long time, many Australians saw the skilled trades as plan B. Now, as Minister and as a government, we're really keen to make sure that people see both pathways, both tertiary pathways, vocational and higher ed, as equal pathways. And I think if you look at the data that's out there, particularly the data on the JSA, Jobs and Skills Australia holds, people can see fantastic wage outcomes in skilled trades. And that's driving a really keen level of interest in these pathways now.
ਜਾਇਲਸ ਨੇ ਕਿਹਾ ਕਿ ਸਰਕਾਰ ਦੇ ਹਾਊਸਿੰਗ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਨਿਰਮਾਣ ਖੇਤਰ ਦੇ ਕਰਮਚਾਰੀਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਕਰਨਾ ਪਏਗਾ।
Yeah, I'd say a couple of things have been in response to that. When the ABC government was elected, Australia was experiencing the worst shortage in around 50 years and the second worst across all advanced economies. What we're seeing now is the occupations in shortage are coming down. We're making progress, but there's still significant gaps in our labour market, particularly when it comes to some of the skills trade. For example, we need a very large number of workers to meet our housing goals, and that's why we've been so focused on encouraging people to build construction skills, whether that's through some designated free TAFE pathways, through the Key Apprenticeship Program, through some of our other programs around advanced entry trades training, and indeed through some of the investments in migrant skills recognition in the budget. We recognise this is a challenge, and a challenge to which there is a single silver bullet. It's about a really concerted effort that's got a huge role for government, but really also has a cultural dimension too, which is why I talk often about valuing these skill trades.
ਉਹਨਾਂ ਆਖਿਆ ਕਿ ਅਸੀਂ ਇਹ ਮੰਨਦੇ ਹਾਂ ਕਿ ਇਹ ਇੱਕ ਵੱਡੀ ਚੁਣੌਤੀ ਹੈ ਅਤੇ ਇਸ ਦਾ ਕੋਈ ਜਾਦੂਈ ਹੱਲ ਨਹੀਂ ਹੈ। ਇਸ ਦੇ ਲਈ ਇੱਕ ਸੁਚੱਜੀ ਅਤੇ ਸਾਂਝੀ ਕੋਸ਼ਿਸ਼ ਦੀ ਲੋੜ ਹੈ, ਜਿਸ ਵਿੱਚ ਸਰਕਾਰ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ।
Well, critically, we've got Jobs and Skills Australia, which enables us to see the gaps and to track trends in the labour market. And of course, the biggest trend is the fact that almost every job that's being generated in the economy requires some form of tertiary qualification, a little over half a degree, a little less than half a vocational pathway. So having that in mind and the ability to drill down with capacities to look at key sectors of the economy is absolutely critical to enable the work that I do in concert with my state and territory counterparts, because of course this is an area where we need both levels of government working closely together, as we have been through the National Skills Agreement, to make sure that we are doing everything we can to fill those gaps, to encourage young Australians into pathways and of course through encouraging lifelong learning to also enable other workers to upskill and reskill, which is particularly important as AI is reshaping the nature of many jobs.
ਸੋ ਕੁੱਲ ਮਿਲਾ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਆਸਟ੍ਰੇਲੀਆ ਦੀ ਅਰਥ ਵਿਵਸਥਾ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਰਹੀ ਹੈ ਜਿੱਥੇ ਸਫਲਤਾ ਡਿਗਰੀ ਨਾਲ ਨਹੀਂ ਸਗੋਂ ਉਸ ਹੁਨਰ ਨਾਲ ਤੈਅ ਹੋਵੇਗੀ ਜਿਸ ਦੀ ਬਾਜ਼ਾਰ ਨੂੰ ਲੋੜ ਹੈ। SBS ਨਿਊਜ਼ ਲਈ ਅਵਨੀਤ ਅਰੋੜਾ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਵੱਲੋਂ ਪੇਸ਼ ਕੀਤਾ ਗਿਆ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
ਪਿਆਰੇ ਦੋਸਤੋ, ਮੈਨੂੰ ਲੱਗਦਾ ਕਿ ਗੱਲ ਘੁੰਮ ਫਿਰ ਕੇ ਮਿਹਨਤ ਵੱਲ ਆਉਂਦੀ ਆ। ਮਿਹਨਤ ਨਾਲ ਆਮਦਨ ਦੇ ਰਾਹ ਵੱਖੋ ਵੱਖਰੇ ਖੁੱਲ੍ਹਦੇ ਜਾਂਦੇ ਹਨ, ਅਤੇ ਉਹ ਚਾਹੇ ਡਿਗਰੀ ਜ਼ਰੀਏ ਹੋਣ ਜਾਂ ਫਿਰ ਕਿਸੇ ਟ੍ਰੇਡ ਖੇਤਰ ਦੇ ਵਿੱਚ ਹੋਣ। ਤੁਹਾਡਾ ਇਸ ਰਿਪੋਰਟ ਬਾਰੇ ਕੀ ਖਿਆਲ ਹੈ, ਮੈਂ ਜ਼ਰੂਰ ਜਾਣਨਾ ਚਾਹਾਂਗੀ। ਨੰਬਰ ਆ ਜੀ 0439-7967, ਸਾਡੀ ਲਾਈਨ ਖੁੱਲ੍ਹੀ ਹੋਈ ਆ। ਤੁਸੀਂ ਜ਼ਰੂਰ SMS ਲਿਖ ਕੇ ਭੇਜਿਓ ਅਤੇ ਦੱਸਿਓ ਕਿ ਇਸ ਰਿਪੋਰਟ ਬਾਰੇ ਤੁਹਾਡੇ ਕੀ ਰਾਏ ਹਨ। ਅਤੇ ਮਿਹਨਤ ਤੋਂ ਹੀ ਸਤਿੰਦਰ ਸਰਤਾਜ ਦੀਆਂ ਲਿਖੀਆਂ ਕੁਛ ਸਥਰਾਂ ਮੈਨੂੰ ਯਾਦ ਆ ਗਈਆਂ ਕਿ ਛੱਡ ਦਿੱਤੀਆਂ ਜ਼ਰਬਾਂ ਤਕਸੀਮਾਂ, ਛੱਡਿਆ ਮਨ ਫੀ ਜੋੜ ਕਿ ਮਿਹਨਤ ਛੱਡਣੀ ਨਹੀਂ, ਭਾਵੇਂ ਕੁਛ ਨਾ ਮਿਲੇ ਅਤੇ ਭਾਵੇਂ ਮਿਲ ਜਾਏ ਲੱਖ ਕਰੋੜ ਕਿ ਮਿਹਨਤ ਛੱਡਣੀ ਨਹੀਂ। ਅਤੇ ਜੀ ਹਾਂ, ਮੈਨੂੰ ਲੱਗਦਾ ਮਿਹਨਤ ਨਾਲ ਹੀ ਸਾਰਾ ਕੁਛ ਹੁੰਦਾ ਹੈ ਜੀ, ਉਹ ਭਾਵੇਂ ਕਿਸੇ ਖੇਤਰ ਦੇ ਵਿੱਚ ਵੀ ਹੋਵੇ। ਅਤੇ ਤੁਸੀਂ ਭੇਜੋ ਜੀ ਇਸ ਦੇ ਉੱਤੇ ਸੁਨੇਹਾ, ਅਤੇ ਮੈਂ ਤੁਹਾਨੂੰ ਸੁਣਾਉਂਦੀ ਹਾਂ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ। ਪੇਸ਼ ਹੈ ਜੀ ਸਤਿੰਦਰ ਸਰਤਾਜ ਦਾ ਗਾਇਆ ਗੀਤ, ਮਿਹਨਤ ਛੱਡਣੀ ਨਹੀਂ। ਪਿਆਰੇ ਦੋਸਤੋ, ਹੁਣ ਵੇਲਾ ਹੋ ਗਿਆ ਪ੍ਰੋਗਰਾਮ ਵਿੱਚ ਅਗਲੇ ਵਕਫੇ ਦਾ। ਇਸ ਤੋਂ ਬਾਅਦ ਗੱਲ ਕਰਾਂਗੇ ਫੀਫਾ ਵਰਲਡ ਕੱਪ ਵਿੱਚ ਪੰਜਾਬੀ ਪਿਛੋਕੜ ਵਾਲੇ ਨੌਜਵਾਨ ਸਰਪ੍ਰੀਤ ਸਿੰਘ ਦੇ ਨਾਲ। ਸੋ ਮਿਲਦੇ ਆ ਜੀ ਇਹਨਾਂ ਮਸ਼ਹੂਰੀਆਂ ਦੇ ਉਸ ਪਾਰ। ਮੈਂ ਹਾਂ ਜਸਮੀਤ ਕੌਰ, ਸੁਣਦੇ ਰਹੋ SBS ਪੰਜਾਬੀ। ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਜੀ। ਤੁਸੀਂ ਸੁਣ ਰਹੇ ਹੋ SBS ਪੰਜਾਬੀ, ਅੱਜ ਮੇਰੇ ਨਾਲ ਯਾਨੀ ਜਸਮੀਤ ਕੌਰ ਦੇ ਨਾਲ। ਤੇ ਆਪਾਂ ਪਹੁੰਚ ਗਏ ਹਾਂ ਪ੍ਰੋਗਰਾਮ ਦੇ ਉਸ ਹਿੱਸੇ ਵਿੱਚ ਜਿੱਥੇ ਆਪਾਂ ਕਿਸੇ ਖਾਸ ਮਹਿਮਾਨ ਦੀ ਕਹਾਣੀ ਨੂੰ ਹੋਰ ਨੇੜਿਓ ਜਾਣਾਂਗੇ। ਇਸ ਸਾਲ ਫੀਫਾ ਵਰਲਡ ਕੱਪ ਵਿੱਚ ਵੱਖ ਵੱਖ ਪਿਛੋਕੜ ਦੇ ਖਿਡਾਰੀਆਂ ਵਿਚਕਾਰ ਪਹਿਲੀ ਵਾਰ ਸਿੰਘ ਨਾਮੀ ਜਰਸੀ ਵਾਲਾ ਸਰਪ੍ਰੀਤ ਸਿੰਘ ਵੀ ਨਜ਼ਰ ਆ ਰਿਹਾ ਹੈ। ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦਾ ਜੰਪਲ ਇਹ ਪੰਜਾਬੀ ਨੌਜਵਾਨ ਫੀਫਾ ਵਰਲਡ ਕੱਪ ਵਿੱਚ ਖੇਡਣ ਵਾਲਾ ਪਹਿਲਾ ਪੰਜਾਬੀ ਖਿਡਾਰੀ ਬਣ ਗਿਆ ਹੈ। ਤੇ SBS ਪੰਜਾਬੀ ਨਾਲ ਗੱਲ ਕਰਦੇ ਹੋਏ ਸਰਪ੍ਰੀਤ ਨੇ ਇੱਥੋਂ ਤੱਕ ਪਹੁੰਚਣ ਦੇ ਸਫ਼ਰ ਬਾਰੇ ਗੱਲਬਾਤ ਕੀਤੀ। ਮੈਂ ਦੱਸ ਦੇਵਾਂ ਕਿ ਇਹ ਇੰਟਰਵਿਊ ਦਾ ਦੂਜਾ ਭਾਗ ਹੈ। ਪਹਿਲੇ ਭਾਗ ਵਿੱਚ ਸਰਪ੍ਰੀਤ ਨੇ ਆਕਲੈਂਡ ਵਿੱਚ ਆਪਣੇ ਬਚਪਨ ਦੀ ਗੱਲਬਾਤ ਕੀਤੀ ਸੀ। ਉਹਨਾਂ ਦੱਸਿਆ ਕਿ ਉਹਨਾਂ ਦੇ ਮਾਂ ਬਾਪ ਨੇ ਇਸ ਸਫ਼ਰ ਵਿੱਚ ਉਹਨਾਂ ਦਾ ਪੂਰਾ ਸਾਥ ਦਿੱਤਾ। ਉਹਨਾਂ ਨੇ ਦੱਸਿਆ ਕਿ ਕਾਫ਼ੀ ਸੱਟਾਂ ਲੱਗਣ ਦੇ ਬਾਵਜੂਦ ਵੀ ਉਹਨਾਂ ਕਦੇ ਹਿੰਮਤ ਨਹੀਂ ਹਾਰੀ। ਆਓ ਸੁਣਦੇ ਹਾਂ ਜੀ ਅੱਗੇ ਗੱਲਬਾਤ। SBS South Asian utte SBS Punjabi.
Would you be open to talking about any of those injuries or how you kind of recovered and rehabbed and came out of them?
Yeah, I think the biggest one was after I went to Bayern. In my second season on loan, I did very well. But then I had a bad injury in my hips or my pubic bone. And that sort of stopped a transfer where I was going to move to quite a big club. And then obviously having to deal with all that of not being able to sign at a club where I wanted to go and dealing with the injury that I had, it was quite a tough time because I worked so hard to get the opportunity and then it's taken from you because of an injury. And then you have to get over it and think about what's next. And I recovered myself, got myself ready, and then when I was ready to play again, the club forgot to register me. So then I missed even more time.
Oh, no.
So it was like when you thought nothing could get worse, something else happened, you know. And so that was one of the toughest things I've dealt with, you know, mentally and physically. So yeah, that was probably the biggest challenge I've faced. And then obviously along the road, there's other bumps as well.
ਤੁਸੀਂ ਗੱਲਬਾਤ ਕਰ ਰਹੇ ਇਹਦੇ ਵਿੱਚੋਂ ਇੱਦਾਂ ਹੀ ਸੁਣ ਕੇ ਲੱਗਦਾ, ਯੂ ਨੋ ਇਟਸ ਲਾਈਕ ਸੈਟ ਬੈਕ ਆਫਟਰ ਸੈਟ ਬੈਕ। ਤੇ ਇੱਦਾਂ ਦੇ ਟਾਈਮ ਦੇ ਵਿੱਚ ਵੈਨ ਯੂ ਆਰ ਇਨ ਅ ਪੋਜੀਸ਼ਨ ਲਾਈਕ ਦਿਸ ਵੇਅਰ ਥਿੰਗਸ ਸੀਮ ਲਾਈਕ ਦੇ ਆਰ ਆਲ ਗੋਇੰਗ ਰੋਂਗ, ਨਾਟ ਗੋਇੰਗ ਯੋਰ ਵੇ, ਵਟਸ ਦੈਟ ਲਾਈਟ ਐਟ ਦੀ ਐਂਡ ਆਫ ਦ ਟਨਲ ਫਾਰ ਯੂ? ਉਹ ਕਿਹੜੀ ਚੀਜ਼ ਆ ਜੋ ਤੁਹਾਨੂੰ ਮੋਟੀਵੇਟਡ ਰੱਖਦੀ ਆ, ਕੀਪਸ ਯੂ ਇਨ ਦ ਗੇਮ?
Yeah, I think I love football, you know. At the end of the day, I want to be fit, I want to be happy and play football. I think take away all those things, as a kid you just dream of playing football. So I'm very fortunate to be able to play football as my job. So when I think about that, then I realize that, you know, these challenges, I can overcome anything. I just need to work my way through it and accept that it's a part of life and, just look to improve every single day. So, and I think with age and time and experience, you start to learn a lot as well, how you deal with things, you know. But I think you can only learn these things once you go through them, you know. So it's one of those things.
ਤੁਹਾਡਾ ਜਜ਼ਬਾ ਸੁਣ ਕੇ, the dedication you have, the love that you have for the game ਸੁਣ ਕੇ ਬਹੁਤ ਵਧੀਆ ਲੱਗ ਰਿਹਾ ਜੀ। ਤੇ ਤੁਸੀਂ ਜਦੋਂ ਗੱਲ ਕੀਤੀ ਇਸ ਗੇਮ ਦੇ ਨਾਲ, ਫੁੱਟਬਾਲ ਦੇ ਨਾਲ ਤੁਹਾਨੂੰ ਪਿਆਰ ਆ, you love the game, ਤੇ ਜਦੋਂ ਤੁਸੀਂ ਛੋਟੇ ਸੀਗੇ ਤੁਹਾਨੂੰ ਇੱਦਾਂ ਕਦੇ ਲੱਗਿਆ ਆ ਕਿ South Asian representation is field de vich ghat hon karke, did that discourage you from this dream, or did that discourage you from dreaming big in this field at any point?
Nay, I don't think I really thought about it like that. You can flip that and say that I wanted to be one of the ones that starts a trend for everyone, you know, and that's, I'm fortunate that I have been able to do that, and I want to continue to do that, you know. Yeah, I didn't really feel discouraged. I know at times it can be challenging, and I've experienced also my challenges in that sort of field as well. Mm-hmm. But in general, yeah, I think we just need to have more belief in ourselves, you know, because we're very talented. We can do many things. We just need to believe in ourselves and I guess not care too much what others have to think or what they have to say, and just be the best. ਜੀ, ਵੀ ਕੈਨ ਬੀ ਸੋ।
ਜੀ ਬਿਲਕੁਲ, ਐਂਡ ਉਹ ਬਲੀਫ ਤੁਹਾਡੇ ਵਿੱਚ ਦਿਸ ਰਹੀ ਹੈ ਜੀ ਕਿ ਤੁਹਾਡੇ ਇੰਨੇ ਸੈਟਬੈਕਸ ਤੋਂ ਬਾਅਦ ਵੀ ਤੁਸੀਂ ਅੱਗੇ ਦੀ ਅੱਗੇ ਵੱਧਦੇ ਜਾ ਰਹੇ ਹਾਂ, ਇੰਟਰਨੈਸ਼ਨਲ ਲੈਵਲ 'ਤੇ ਖੇਡਦੇ ਜਾ ਰਹੇ ਹਾਂ। ਅਤੇ ਉਹ ਤੁਸੀਂ ਜਿਹੜੀ ਗੱਲ ਕਹੀ ਸੀਗੀ ਕਿ ਜੇ ਕੋਈ ਰੈਪ੍ਰਜੈਂਟੇਸ਼ਨ ਘੱਟ ਆ ਤਾਂ ਫਿਰ ਤੁਸੀਂ ਬਣੋਗੇ ਉਹ ਰੈਪ੍ਰਜੈਂਟੇਸ਼ਨ, ਅਤੇ ਤੁਸੀਂ ਬਿਲਕੁਲ ਬਣ ਰਹੇ ਹਾਂ। ਫੀਫਾ ਵਰਲਡ ਕੱਪ ਦੇ ਵਿੱਚ ਅਸੀਂ ਇੱਕ ਜਰਜ਼ੀ ਉੱਤੇ ਨਾਮ ਪਹਿਲੀ ਵਾਰੀ ਦੇਖਾਂਗੇ, ਅਤੇ ਉਹ ਨਾਮ ਸਿੰਘ ਆ। ਅਤੇ ਇਹ ਚੀਜ਼ ਦੇਖ ਕੇ ਬਹੁਤ ਸਾਰੇ ਪੰਜਾਬੀ, ਬਹੁਤ ਸਾਰੇ ਸਾਊਥ ਏਸ਼ੀਅਨਸ ਨੂੰ ਲੱਗ ਰਿਹਾ ਕਿ ਉਹਨਾਂ ਦੀ ਇੱਕ ਪਰਸਨਲ ਵਿਨ ਹੈ, ਉਹ ਤੁਹਾਡੇ ਲਈ ਖੁਸ਼ ਤਾਂ ਹੈ ਹੀ ਹੈ, ਬਟ ਇੱਕ ਫੈਮਿਲੀਅਰ ਨਾਮ ਦੇਖ ਕੇ ਉਹ ਆਪ ਵੀ ਬਹੁਤ ਖੁਸ਼ੀ ਮਹਿਸੂਸ ਕਰਦੇ ਆ। ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿ ਸਿੰਘ ਨਾਮ ਵਾਲੀ ਜਰਜ਼ੀ ਫੀਫਾ ਵਰਲਡ ਕੱਪ ਵਿੱਚ ਸਭ ਤੋਂ ਪਹਿਲੀ ਵਾਰੀ ਤੁਸੀਂ ਪਾ ਰਹੇ ਹੋ, ਤੇ ਲੋਕਾਂ ਦੀ ਖੁਸ਼ੀ ਦੇਖ ਕੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਜੀ?
ਹਾਂਜੀ, ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲਿੰਗ ਆ। ਜਦੋਂ ਮੈਂ ਵੀਡੀਓ ਦੇਖਦਾ ਜਾਂ ਮੈਸੇਜ ਆਉਂਦੇ, ਮੈਨੂੰ ਬਹੁਤ ਜਿੱਦਾਂ ਜਸਟ ਵੈਰੀ ਪ੍ਰਾਊਡ ਫੀਲਿੰਗ। ਤਾਂ ਯੂ ਨੋ, ਮੈਂ ਕੋਸ਼ਿਸ਼ ਕਰਦਾ ਪਿਆ ਮੈਂ ਪੰਜਾਬੀਆਂ ਦਾ ਨਾਮ ਮੋਰ ਨੂੰ ਕਰਾਂ ਤਾਂ ਜ਼ਿਆਦਾ ਵਧੀਆ ਖੇਲਾਂ, ਤਾਂ ਜਿਹੜੇ ਜਿੱਦਾਂ ਨਿਆਣੇ ਵੀ ਖੇਲਣਾ ਚਾਹੁੰਦੇ ਆ, ਦੈਟ ਦੇ ਹੈਵ ਸੰਬਡੀ ਟੂ ਲੁੱਕ ਅਪ ਟੂ, ਦੇ ਹੈਵ ਅ ਰੈਫਰੈਂਸ ਪੁਆਇੰਟ। ਯਾ, ਮੈਂ ਪੂਰੀ ਕੋਸ਼ਿਸ਼ ਕਰਦਾ, ਮਿਹਨਤ ਮੈਂ ਰੋਜ਼ ਕਰਦਾ ਸੋ ਦੈਟ ਆਈ ਕੈਨ ਪਰਫੋਰਮ ਵੈਲ।
ਤੁਸੀਂ ਇੱਦਾਂ ਹੀ ਆਪਣੀ ਮਿਹਨਤ ਜਾਰੀ ਰੱਖੋ, ਤੇ ਪੰਜਾਬੀ ਭਾਈਚਾਰੇ ਨੂੰ ਖਾਸ ਕਰਕੇ ਤੁਹਾਡੇ ਤੇ ਇੱਦਾਂ ਹੀ ਮਾਣ ਰਹੂਗਾ। ਤੇ ਹੁਣ ਜਾਣਨਾ ਚਾਹਾਂਗੇ ਤੁਹਾਡੇ ਫੀਫਾ ਮੈਚਸ ਦੇ ਬਾਰੇ, ਅਪਕਮਿੰਗ ਮੈਚਸ ਦੇ ਬਾਰੇ ਕੁਛ ਦੱਸਣਾ ਚਾਹੋਗੇ, ਜਾਂ ਤੁਸੀਂ ਮੈਚਸ ਲਈ ਕਿੱਦਾਂ ਤਿਆਰੀ ਕਰ ਰਹੇ ਹਾਂ? ਖਾਸ ਕਰਕੇ ਫਿਜ਼ੀਕਲ ਤਿਆਰੀ ਤਾਂ ਹੋਊਗੀ, ਮੈਂਟਲੀ ਤਿਆਰੀ ਤੁਸੀਂ ਕਿਸ ਤਰ੍ਹਾਂ ਕਰਦੇ ਹਾਂ? ਫੀਲਡ ਦੇ ਉੱਤੇ ਪੈਰ ਰੱਖਣ ਤੋਂ ਪਹਿਲਾਂ ਕੀ ਸੋਚਦੇ ਹਾਂ ਜੀ?
ਹਾਂਜੀ, ਬਸ ਨਹੀਂ, ਕੁਛ ਜ਼ਿਆਦਾ ਤਾਂ ਨਹੀਂ ਸੋਚਦਾ। ਜਸਟ ਆਈ ਥਿੰਕ ਸਭ ਤੋਂ ਇੰਪੋਰਟੈਂਟ ਚੀਜ਼ ਆ ਜਿਹੜੀ ਪ੍ਰੈਪਰੇਸ਼ਨ ਹੁੰਦੀ ਆ, ਜਿਹੜੇ ਗੇਮ ਤੋਂ ਪਹਿਲਾਂ ਐਨ ਆਪਣੀ ਰੂਟੀਨ ਕਰਨੀ ਆ, ਖਾਣਾ ਕਿੱਦਾਂ ਦਾ ਖਾਣਾ, ਤਾਂ ਸਟਰੈਚਿੰਗ, ਜਿਮ, ਉਹ ਸਾਰਾ ਕੁਛ ਇੰਪੋਰਟੈਂਟ ਆ। ਤਾਂ ਫਿਰ ਜਦੋਂ ਗੇਮ 'ਤੇ ਪਹੁੰਚਣਾ ਆ, ਦੈਟਸ ਜਸਟ ਦ ਗੇਮ, ਦੈਟਸ ਦ ਫਨ ਪਾਰਟ, ਯੂ ਨੋ, ਉੱਥੇ ਇੰਜੋਏ ਕਰਨਾ ਚਾਹੀਦਾ। ਫਿਰ ਐਡੀ ਸਟੇਜ 'ਤੇ ਆਪਾਂ ਖੇਲ ਸਕਦੇ ਹਾਂ, ਤਾਂ ਓਬਵੀਅਸਲੀ ਮੈਂ ਕੋਸ਼ਿਸ਼ ਕਰਨੀ ਆ ਸਭ ਵਧੀਆ ਖੇਲਣ ਲਈ, ਤਾਂ ਟੀਮ ਲਈ ਵੀ ਆਪਾਂ ਜਿੱਤਾਂਗੇ। ਯਾ, ਆਲ ਆਫ ਇਟਸ ਜਸਟ ਡਾਊਨ ਟੂ ਪ੍ਰੀਪਰੇਸ਼ਨ, ਸੋ ਆਈ ਐਮ ਪ੍ਰੀਟੀ ਰਿਲੈਕਸ ਐਂਡ ਯੂ ਨੋ, ਆਈ ਡੂ ਮਾਈ ਥਿੰਗ, ਆਈ ਲਿਸਨ ਟੂ ਮਿਊਜ਼ਿਕ, ਅ ਲੋਟ ਆਫ ਪੰਜਾਬੀ ਮਿਊਜ਼ਿਕ ਬਿਫੋਰ ਦ ਗੇਮ, ਸੋ ਦੈਟਸ ਵਾਟ ਗੈਟਸ ਮੀ ਇਨ ਦ ਜ਼ੋਨ, ਟੂ ਬੀ ਓਨੈਸਟ।
ਗੈਟਸ ਯੂ ਪੰਪਡ?
Yeah, exactly. Yeah.
And what are some of the upcoming matches that New Zealand will be playing in?
On Monday the 15th we play against Iran, and then the 21st against Egypt, and then the 26th against Belgium. So tough games, but exciting games.
All the best, wishing you all the best with all the games and the rest of your team as well. Tej, is ton alawa gal kariye after the FIFA World Cup, I know that's the main focus for you at the moment. What are some other things that are on your bucket list or on your vision board that you want to do after the FIFA World Cup? The big dreams on the card for you?
Yeah, I think I haven't thought too much about that, but I think the amount of like happiness I'm getting from being in this moment, I think if I can help to drive that even further, you know, I don't just want it to be a World Cup and done, you know. I want it to keep going, to keep lifting the name of Singh, you know. I think it's very powerful, and that's what I want to try and achieve. So just to build on this, I feel like this is a starting point for me, and just to continue to build and build, and like I said before, just inspire the next generation, because there'll be nothing better than seeing 1,000 of us here, you know, one day playing. So that's what I want to try and do, to help create a pathway for everyone else coming through.
Ji, bilkul. And you've already put a start to it. And I'm sure there's going to be so many young footballers watching you in the FIFA World Cup. And it will just seem that much, a little bit more easier for them to get there, or motivational for them to get there. It's been awesome chatting with you today. Bahut vadhiya lag reha ji tuhade naal gal baat karke. The final question that I have for you today is, any message for the young footballers out there that will see you on their TV screens?
Dream big. I think anything's possible in this world, so dream big and work hard and your dreams will come true.
Bahut bahut shukriya Sarpreet ji, it was really, really lovely speaking with you today, and all the best for the FIFA World Cup.
Perfect. Thank you very much for having me.
Online at social media te hosh samagri labbo sbs.com.au/punjabi te jao, ja Facebook te SBS Punjabi nu follow karo.
ਪਿਆਰੇ ਦੋਸਤੋ, ਨਿਊਜ਼ੀਲੈਂਡ ਨੇ ਆਪਣਾ ਪਹਿਲਾ ਫੀਫਾ ਵਰਲਡ ਕੱਪ ਮੈਚ ਇਰਾਨ ਨਾਲ ਖੇਡਿਆ ਸੀ, ਜੋ ਦੋ ਦੋ ਅੰਕਾਂ ਨਾਲ ਬਰਾਬਰ ਰਿਹਾ, ਅਤੇ ਹੁਣ ਅਗਲਾ ਮੈਚ ਜਿਸ ਵਿਚ ਸਰਪ੍ਰੀਤ ਸਿੰਘ ਇਕ ਵਾਰ ਫਿਰ ਖੇਡਦਾ ਨਜ਼ਰ ਆਵੇਗਾ, ਉਹ ਹੈ 22 ਜੂਨ ਨੂੰ, ਜਿਸ ਵਿਚ ਉਨ੍ਹਾਂ ਦੀ ਟੱਕਰ ਈਜਿਪਟ ਨਾਲ ਹੋਵੇਗੀ, ਤੇ ਤੁਸੀਂ ਇਸ ਨੂੰ ਫ੍ਰੀ ਲਾਈਵ SBS ਉਤੇ ਦੇਖ ਸਕਦੇ ਆ। ਸਰਪ੍ਰੀਤ ਸਿੰਘ ਨਾਲ ਪੂਰੀ ਗੱਲਬਾਤ ਇਹ ਦੂਜਾ ਭਾਗ ਸੀ। ਜੇਕਰ ਤੁਸੀਂ ਪੂਰੀ ਗੱਲਬਾਤ ਸੁਣਨਾ ਚਾਹੁੰਦੇ ਹੋ ਜਾਂ ਅੱਗੇ ਸਾਂਝੀ ਵੀ ਕਰਨਾ ਚਾਹੁੰਦੇ ਹੋ, ਤਾਂ SBS ਪੰਜਾਬੀ ਦੀ ਵੈਬਸਾਈਟ ਤੇ ਪੂਰੀ ਅਵੇਲੇਬਲ ਆ ਜੀ, ਉੱਥੇ ਜਾ ਕੇ ਤੁਸੀਂ ਸੁਣ ਸਕਦੇ ਆ। ਤੇ ਇਸ ਇੰਟਰਵਿਊ ਦੀਆਂ ਕੁਝ ਕਲਿਪਸ, ਜੋ ਵੀਡੀਓ ਇੰਟਰਵਿਊ ਦੀਆਂ ਕਲਿਪਸ, ਸਾਡੇ ਸੋਸ਼ਲ ਮੀਡੀਆ ਪੇਜਸ ਤੇ ਵੀ ਤੁਸੀਂ ਦੇਖ ਸਕਦੇ ਆ। ਸੋ SBS ਪੰਜਾਬੀ ਨੂੰ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ। ਸਰਪ੍ਰੀਤ ਸਿੰਘ ਨਾਲ ਇਹ ਗੱਲਬਾਤ ਤੁਹਾਨੂੰ ਕਿਹੋ ਜਿਹੀ ਲੱਗੀ, ਜਾਂ ਫਿਰ ਤੁਸੀਂ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਵਰਲਡ ਕੱਪ ਲਈ, ਤਾਂ ਜ਼ਰੂਰ SMS ਲਿਖ ਕੇ ਭੇਜਿਓ। ਚੁੱਕੋ ਆਪਣਾ ਫੋਨ, ਨੰਬਰ ਹੈ ਜੀ 0439-7967-9976। ਤੇ ਜਿੰਨੇ ਟਾਈਮ ਦੇ ਵਿੱਚ ਤੁਸੀਂ ਸੁਨੇਹਾ ਭੇਜ ਰਹੇ ਹੋ, ਮੈਂ ਤੁਹਾਨੂੰ ਸੁਣਾਉਂਦੀ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਇਹ ਹੈ ਕਰਨ ਔਜਲਾ ਦਾ ਗਾਇਆ ਗੀਤ ਗੱਭਰੂ। ਪਿਆਰੇ ਸਰੋਤਿਓ, ਵੇਲਾ ਹੋ ਗਿਆ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ ਤੋਂ ਪਹਿਲਾਂ ਇੱਕ ਛੋਟਾ ਜਿਹਾ ਵਕਫਾ ਲੈਣ ਦਾ। ਇਸ ਤੋਂ ਬਾਅਦ ਹਰ ਬੁੱਧਵਾਰ ਦੀ ਤਰ੍ਹਾਂ ਜਾਣਾਂਗੇ ਬਾਲੀਵੁੱਡ ਦੀਆਂ ਖਾਸ ਖਬਰਾਂ। ਮੈਂ ਦੇਖ ਰਹੀ ਹਾਂ ਜੀ ਸਕਰੀਨ ਤੇ ਕੁਝ ਸੁਨੇਹੇ ਆਏ ਹੋਏ ਆ, ਇਹ ਪੜ੍ਹ ਕੇ ਸੁਣਾਉਂਗੀ ਜੀ ਬ੍ਰੇਕ ਤੋਂ ਬਾਅਦ। ਸੋ ਜੇਕਰ ਤੁਸੀਂ ਹਜੇ ਭੇਜ ਰਹੇ ਹੋ, ਫਟਾਫਟ ਭੇਜ ਦਿਓ ਜੀ, ਬ੍ਰੇਕ ਤੋਂ ਬਾਅਦ ਫਿਰ ਸੁਣਾਉਂਦੀ ਹਾਂ। ਮਿਲਦੇ ਹਾਂ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ, ਮੈਂ ਹਾਂ ਜਸਮੀਤ ਕੌਰ ਤੇ ਤੁਸੀਂ ਸੁਣ ਰਹੇ ਹੋ SBS ਪੰਜਾਬੀ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਸੁਨੇਹੇ ਆਏ ਹੋਏ ਆ ਜੀ, ਤੇ ਅੱਗੇ ਵਧਣ ਤੋਂ ਪਹਿਲਾਂ ਇਹ ਪੜ੍ਹ ਕੇ ਸੁਣਾਉਣਾ ਚਾਹਾਂਗੀ। ਸਭ ਤੋਂ ਪਹਿਲਾਂ ਸੁਨੇਹਾ ਭੇਜਿਆ ਜੀ ਹਰਮਨਪ੍ਰੀਤ ਸਿੰਘ ਜੀ ਨੇ ਸਿਡਨੀ ਤੋਂ, ਤੇ ਉਹ ਕਹਿ ਰਹੇ ਆ ਕਿ ਮੈਂ ਕੱਲ੍ਹ ਵੀ ਸਾਰਾ ਪ੍ਰੋਗਰਾਮ ਸੁਣਿਆ ਸੀ MP ਸਿੰਘ ਜੀ ਦਾ, ਤੇ ਮੈਂ ਸੌਕਰ ਦਾ ਫੈਨ ਆ ਜੀ, ਟਰਾਈ ਕਰਦਾ ਹੁੰਦਾ ਜਦੋਂ ਵੀ ਟਾਈਮ ਮਿਲੇ ਤੇ ਮੈਂ ਹਾਈਲਾਈਟਸ ਦੇਖ ਲੈਂਦਾ ਆ। ਤੇ ਸਰਪ੍ਰੀਤ ਸਿੰਘ ਜੀ ਨਾਲ ਜੋ ਗੱਲਬਾਤ ਹੋਈ ਉਹਨਾਂ ਨੂੰ ਕਾਫੀ ਵਧੀਆ ਲੱਗੀ। ਬਹੁਤ ਬਹੁਤ ਸ਼ੁਕਰੀਆ ਹਰਮਨਪ੍ਰੀਤ ਸਿੰਘ ਜੀ ਕਿ ਤੁਸੀਂ ਸਾਨੂੰ ਲਾਈਵ ਸੁਣ ਰਹੇ ਆ। ਤੇ ਜੀ ਹਾਂ, ਮੈਨੂੰ ਲੱਗਦਾ ਸਾਰੇ ਹੀ ਅਸੀਂ ਜਿਹਨਾਂ ਨੂੰ ਟਾਈਮ ਨਹੀਂ ਮਿਲਦਾ ਲਾਈਵ ਦੇਖਣ ਦਾ, ਉਹ ਹਾਈਲਾਈਟਸ ਦੇਖ ਕੇ ਖੁਸ਼ ਹੋ ਲਈਦਾ ਹੁੰਦਾ। ਸੋ ਬਹੁਤ ਵਧੀਆ ਲੱਗਿਆ ਜਾਣ ਕੇ ਕਿ ਤੁਸੀਂ ਸੌਕਰ ਨੂੰ ਇੰਜੋਏ ਕਰਦੇ ਆ। ਇਸ ਤੋਂ ਅੱਗੇ ਭੇਜਿਆ ਜੀ ਸਿਡਨੀ ਤੋਂ ਹੀ ਇੱਕ ਹੋਰ ਸੁਨੇਹਾ ਆਇਆ ਬਲਦੀਸ਼ ਸਿੰਘ ਅਤੇ ਉਹਨਾਂ ਦੇ ਪਰਿਵਾਰ ਵੱਲੋਂ, ਤੇ ਉਹ ਕਹਿ ਰਿਹਾ ਕਿ SBS ਪੰਜਾਬੀ ਟੀਮ ਨੂੰ ਸਤਿ ਸ਼੍ਰੀ ਅਕਾਲ, ਤੇ ਅੱਜ ਦਾ ਪ੍ਰੋਗਰਾਮ ਉਹਨਾਂ ਨੂੰ ਕਾਫੀ ਵਧੀਆ ਲੱਗ ਰਿਹਾ, ਤੇ ਉਹ ਕਹਿ ਰਿਹਾ ਕਿ ਇਹ ਪ੍ਰੋਗਰਾਮ ਪੰਜਾਬੀ ਕਮਿਊਨਿਟੀ ਨੂੰ ਜੋੜ ਕੇ ਰੱਖਦਾ ਆ। ਬਹੁਤ ਸ਼ੁਕਰੀਆ ਬਲਦੀਸ਼ ਸਿੰਘ ਜੀ, ਤੁਹਾਡਾ ਸੁਨੇਹਾ ਹਮੇਸ਼ਾ ਹੀ ਬਹੁਤ ਸ਼ਲਾਘਾਯੋਗ ਹੁੰਦਾ ਆ। ਸੋ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਲਾਈਵ ਸੁਣ ਰਹੇ ਹੋ। ਤੇ ਇੱਕ ਹੋਰ ਆਸਟ੍ਰੇਲੀਆ ਦੇ ਦੂਸਰੇ ਪਾਰ ਪਰਥ ਤੋਂ ਸੁਨੇਹਾ ਆਇਆ ਹੈ ਜੀ, ਇਹ ਭੇਜਿਆ ਅਮਨਪ੍ਰੀਤ ਸਿੰਘ ਜੀ ਨੇ ਤੇ ਉਹਨਾਂ ਦੇ ਪਰਿਵਾਰ ਨੇ, ਤੇ ਉਹ ਕਹਿ ਰਿਹਾ ਕਿ SBS ਪੰਜਾਬੀ ਰੇਡੀਓ ਨੂੰ ਅਸੀਂ ਕਾਫੀ ਸਮੇਂ ਤੋਂ ਸੁਣ ਰਹੇ ਹਾਂ ਤੇ ਇੰਜੋਏ ਕਰਦੇ ਹਾਂ। ਬਹੁਤ ਸ਼ੁਕਰੀਆ ਜੀ ਅਮਨਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਪੂਰਾ ਪਰਿਵਾਰ ਕਿ ਤੁਸੀਂ ਸਾਨੂੰ ਲਾਈਵ ਸੁਣ ਰਹੇ ਆ। ਤੇ ਇਦਾਂ ਹੀ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਆ। ਅਗਲਾ ਸੈਕਸ਼ਨ ਸਾਡਾ ਹੁੰਦਾ ਜੀ ਬਾਲੀਵੁੱਡ ਦੀ ਦੁਨੀਆ ਦੀਆਂ ਖਬਰਾਂ ਦੇ ਬਾਰੇ, ਉੱਥੋਂ ਦੇ ਐਕਟਰਸ ਅਤੇ ਫਿਲਮਾਂ ਬਾਰੇ ਕੀ ਨਵੀਆਂ ਖਬਰਾਂ ਹਨ ਇਸ ਹਫਤੇ ਦੀ ਬਾਲੀਵੁੱਡ ਵਿੱਚ, ਜਾਣਦੇ ਆ ਬਾਲੀਵੁੱਡ ਗੱਪਸ਼ਪ ਦੇ ਵਿੱਚ। ਆਓ ਸੁਣਦੇ ਆ ਹਰਪ੍ਰੀਤ ਕੌਰ ਦੇ ਨਾਲ।
SBS ਰੇਡੀਓ ਪੰਜਾਬੀ ਦੇ ਪ੍ਰੋਗਰਾਮ ਬਾਲੀਵੁੱਡ ਗੱਪਸ਼ਪ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ, ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਪੰਜਾਬੀ ਐਕਟ੍ਰੈਸ ਈਸ਼ਾ ਰਿਖੀ ਅਤੇ ਸਿੰਗਰ ਬਾਦਸ਼ਾਹ ਨੇ ਇਸ ਸਾਲ ਮਾਰਚ ਵਿੱਚ ਚੁੱਪ ਚੁੱਪੀ ਤੇ ਵਿਆਹ ਕਰ ਲਿਆ ਸੀ। ਹੁਣ ਈਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਫੈਨਸ ਲਈ ਇੱਕ ਸੈਸ਼ਨ ਰੱਖਿਆ। ਇਸ ਦੌਰਾਨ ਇੱਕ ਫੈਨ ਨੇ ਪੁੱਛਿਆ, ਮੈਡਮ ਤੁਹਾਡਾ ਅਤੇ ਬਾਦਸ਼ਾਹ ਦਾ ਵਿਆਹ ਹੋ ਗਿਆ ਹੈ? ਸਵਾਲ ਦਾ ਜਵਾਬ ਦਿੰਦੇ ਹੋਏ ਈਸ਼ਾ ਨੇ ਲਿਖਿਆ ਹੈ, ਮੈਨੂੰ ਲੱਗਦਾ ਹੈ ਕਿ ਮੇਰੇ ਤੇ ਸਵਾਲਾਂ ਦਾ ਹੜਾ ਗਿਆ ਹੈ, ਕਿ ਤੁਹਾਡਾ ਵਿਆਹ ਬਾਦਸ਼ਾਹ ਨਾਲ ਹੋਇਆ ਹੈ? ਈਸ਼ਾ ਨੇ ਅੱਗੇ ਲਿਖਿਆ, ਹਾਂ ਮੈਂ ਵਿਆਹੀ ਹੋਈ ਹਾਂ। ਈਸ਼ਾ ਨੇ ਪੋਸਟ ਵਿੱਚ ਬਾਦਸ਼ਾਹ ਨੂੰ ਟੈਗ ਕਰਦਿਆਂ ਹੋਇਆ ਲਿਖਿਆ ਹੈ, ਪਤੀ ਦੇਵ ਦਰਸ਼ਕਾਂ ਦੇ ਕੁਝ ਸਵਾਲ ਨੇ, ਕਿਰਪਾ ਕਰਕੇ ਛੇਤੀ ਤੋਂ ਛੇਤੀ ਉਹਨਾਂ ਦਾ ਜਵਾਬ ਦਿਓ। ਦਿੱਲੀ ਦੇ ਪੱਛਮ ਵਿਹਾਰ ਸਥਿਤ ਗਾਏ ਗੁਰੂ ਰੰਧਾਵਾ ਦੇ ਜਿਮ ਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਵਾਰਦਾਤ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਗੋਲੀਬਾਰੀ ਦੀ ਜ਼ਿੰਮੇਦਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਨੇ ਲਈ ਹੈ। ਅਨਿਲ ਪੰਡਿਤ ਨਾਂ ਦਾ ਇਹ ਮੈਂਬਰ ਅਮਰੀਕਾ ਵਿੱਚ ਬੈਠਿਆ ਹੈ। ਅਨਿਲ ਪੰਡਿਤ ਨੇ ਆਪਣੇ ਪੋਸਟ ਵਿੱਚ ਦਾਅਵਾ ਕੀਤਾ ਹੈ ਕਿ ਗੁਰੂ ਰੰਧਾਵਾ ਐਕਟਰ ਸਲਮਾਨ ਖਾਨ ਦੇ ਬਹੁਤ ਕਰੀਬ ਹੋ ਰਹੇ ਸਨ। ਗੈਂਗ ਨੇ ਪਹਿਲਾਂ ਵੀ ਗੁਰੂ ਰੰਧਾਵਾ ਨੂੰ ਇਸ ਬਾਰੇ ਵਿੱਚ ਚੇਤਾਵਨੀ ਦਿੱਤੀ ਸੀ। ਗੁਰੂ ਰੰਧਾਵਾ ਨੇ ਇਹਨਾਂ ਚੇਤਾਵਨੀਆਂ ਨੂੰ ਨਜ਼ਰ ਅੰਦਾਜ਼ ਕੀਤਾ, ਇਸੀ ਕਾਰਨ ਇਹ ਗੋਲੀਬਾਰੀ ਦੀ ਘਟਨਾ ਹੋਈ ਹੈ। ਸਨੀ ਦਿਓਲ ਅਤੇ ਪ੍ਰੀਤੀ ਜ਼ਿੰਟਾ ਦੀ ਫਿਲਮ ਦਾ ਦਰਸ਼ਕਾਂ ਦੇ ਦਰਮਿਆਨ ਗਜ਼ਬ ਦਾ ਉਤਸ਼ਾਹ ਹੈ। ਪਹਿਲਾਂ ਇਸ ਨੂੰ ਲਾਹੌਰ 1947 ਕਿਹਾ ਜਾ ਰਿਹਾ ਸੀ, ਲੇਕਿਨ ਫਿਲਮ ਦਾ ਅਧਿਕਾਰਿਕ ਟਾਈਟਲ ਬਟਵਾਰਾ 1947 ਹੈ। ਇਹ ਫਿਲਮ ਇਸ ਸਾਲ ਆਜ਼ਾਦੀ ਦੇ ਮੌਕੇ ਤੇ ਰਿਲੀਜ਼ ਹੋਏਗੀ। ਹਿਸਟੋਰੀਕਲ ਬੈਕਗ੍ਰਾਉਂਡ ਤੇ ਬਣੀ ਇਹ ਫਿਲਮ ਇਮੋਸ਼ਨਸ ਨਾਲ ਭਰਪੂਰ ਹੋਏਗੀ। ਇਸ ਫਿਲਮ ਦੇ ਨਿਰਦੇਸ਼ਨ ਅਤੇ ਸਕ੍ਰੀਨ ਪਲੇ ਦੀ ਜ਼ਿੰਮੇਦਾਰੀ ਰਾਜਕੁਮਾਰ ਸੰਤੋਸ਼ੀ ਦੇ ਮੋਢਿਆਂ ਤੇ ਹੈ। ਉੱਥੇ ਫਿਲਮ ਦਾ ਨਿਰਮਾਣ ਆਮਿਰ ਖਾਨ ਕਰ ਰਹੇ ਨੇ। ਸੁਪਰਸਟਾਰ ਰਜਨੀਕਾਂਤ ਦੀ ਆਉਣ ਵਾਲੀ ਫਿਲਮ ਜੇਲਰ 2 ਵਿੱਚ ਪਹਿਲਾਂ ਸ਼ਾਹਰੁਖ ਖਾਨ ਇੱਕ ਕੈਮਿਓ ਕਰਨ ਵਾਲੇ ਸਨ, ਲੇਕਿਨ ਸਮੇਂ ਦੀ ਘਾਟ ਅਤੇ ਡੇਟਸ ਦੀ ਦਿੱਕਤ ਦੀ ਵਜ੍ਹਾ ਦੇ ਨਾਲ ਹੁਣ ਉਹਨਾਂ ਦੀ ਥਾਂ ਰਿਤਿਕ ਰੋਸ਼ਨ ਨਜ਼ਰ ਆਉਣਗੇ। ਰਿਤਿਕ ਰੋਸ਼ਨ ਅਤੇ ਰਜਨੀਕਾਂਤ ਪੂਰੇ 40 ਸਾਲਾਂ ਬਾਅਦ ਇਕੱਠਿਆਂ ਸਕ੍ਰੀਨ ਸ਼ੇਅਰ ਕਰਨਗੇ। ਇਸ ਤੋਂ ਪਹਿਲਾਂ ਦੋਵੇਂ ਸਾਲ 1986 ਵਿੱਚ ਆਈ ਫਿਲਮ ਭਗਵਾਨ ਦਾਦਾ ਵਿੱਚ ਨਜ਼ਰ ਆਏ ਸਨ, ਜਿਸ ਵਿੱਚ ਰਿਤਿਕ ਨੇ ਇੱਕ ਬਾਲ ਕਲਾਕਾਰ ਦੇ ਰੂਪ ਵਿੱਚ ਰਜਨੀਕਾਂਤ ਦੇ ਗੋਦ ਲਏ ਹੋਏ ਬੇਟੇ ਦਾ ਰੋਲ ਨਿਭਾਇਆ ਸੀ। ਰਿਤਿਕ ਰੋਸ਼ਨ ਨੇ ਇਸ ਫਿਲਮ ਦੇ ਲਈ ਹਾਂ ਕਹਿ ਦਿੱਤੀ ਹੈ। ਉਹ 22 ਅਤੇ 23 ਜੂਨ ਨੂੰ ਚੇਨਈ ਵਿੱਚ ਆਪਣੇ ਹਿੱਸੇ ਦੀ ਸ਼ੂਟਿੰਗ ਕਰ ਸਕਦੇ ਨੇ। ਟਾਈਗਰ ਸ਼ਰਾਫ, ਜਾਨਵੀ ਕਪੂਰ ਅਤੇ ਲਕਸ਼ ਵੱਡੇ ਪਰਦੇ ਤੇ ਇਕੱਠੇ ਆਉਣ ਵਾਲੇ ਨੇ। ਗੱਲ ਹੋ ਰਹੀ ਹੈ ਐਕਸ਼ਨ ਫਿਲਮ ਲਗ ਜਾ ਗਲੇ ਦੀ। ਰਾਜ ਮਹਿਤਾ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਦੇ ਰਿਲੀਜ਼ ਡੇਟ ਦਾ ਖੁਲਾਸਾ ਕਰ ਦਿੱਤਾ ਗਿਆ ਹੈ। ਫਿਲਮ ਲਗ ਜਾ ਗਲੇ ਨੂੰ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਇਆ ਗਿਆ ਹੈ। ਇਹ ਫਿਲਮ ਅਗਲੇ ਸਾਲ ਮਈ ਵਿੱਚ ਰਿਲੀਜ਼ ਹੋਣ ਵਾਲੀ ਹੈ। ਮੈਡੋਕ ਫਿਲਮ ਦੀ ਇੱਕ ਹੋਰ ਫਿਲਮ ਦਾ ਐਲਾਨ ਹੋ ਗਿਆ ਹੈ। ਰਾਜਕੁਮਾਰ ਰਾਓ ਇਸ ਵਿੱਚ ਲੀਡ ਰੋਲ ਵਿੱਚ ਨੇ। ਅਸੀਂ ਫਿਲਮ ਪ੍ਰਹਾਰ ਦਾ ਉਜਵਲ ਨਿਗਮ ਸਟੋਰੀ ਦੀ ਗੱਲ ਕਰ ਰਹੇ ਹਾਂ। ਦਿਨੇਸ਼ ਵਿਜਨ ਨੇ ਫਿਲਮ ਦੀ ਰਿਲੀਜ਼ ਡੇਟ ਤੋਂ ਪਰਦਾ ਚੁੱਕ ਦਿੱਤਾ ਹੈ। ਫਿਲਮ ਪ੍ਰਹਾਰ ਦਾ ਉਜਵਲ ਨਿਗਮ ਸਟੋਰੀ ਇਸ ਸਾਲ ਅਗਸਤ ਵਿੱਚ ਰਿਲੀਜ਼ ਹੋਏਗੀ। ਇਹ ਫਿਲਮ 7 ਅਗਸਤ 2026 ਨੂੰ ਰਿਲੀਜ਼ ਹੋਏਗੀ। ਸ਼ਰਧਾ ਕਪੂਰ ਦੀ ਫਿਲਮ ਇਥਾ ਇਸੀ ਸਾਲ 28 ਅਗਸਤ 2026 ਨੂੰ ਰੱਖੜੀ ਦੇ ਮੌਕੇ ਤੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਏਗੀ। ਇਸ ਫਿਲਮ ਵਿੱਚ ਸ਼ਰਧਾ ਕਪੂਰ ਦੇ ਨਾਲ ਰਣਦੀਪ ਹੁੱਡਾ ਅਤੇ ਮੁਹੰਮਦ ਜੀਸ਼ਾਨ ਅਯੂਬ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਥਾ ਦੀ ਕਹਾਣੀ ਮਹਾਰਾਸ਼ਟਰ ਦੀ ਮਸ਼ਹੂਰ ਲਾਵਣੀ ਅਤੇ ਤਮਾਸ਼ਾ ਕਲਾਕਾਰ ਵਿਤਾਭਾਈ ਭਾਓ ਮੰਗ ਨਾਰਾਇਣ ਗਾਓਂਕਰ ਦੇ ਜੀਵਨ ਤੇ ਆਧਾਰਿਤ ਇੱਕ ਬਾਇਓਪਿਕ ਹੈ। ਇਸ ਵਿੱਚ 1940 ਤੋਂ ਲੈ ਕੇ 1990 ਦੇ ਦਹਾਕੇ ਤੱਕ ਦੇ ਉਹਨਾਂ ਦੇ ਸਫ਼ਰ, ਉਹਨਾਂ ਦੀ ਕਾਮਯਾਬੀ ਅਤੇ ਉਹਨਾਂ ਦੇ ਜੀਵਨ ਦੇ ਸੰਘਰਸ਼ਾਂ ਨੂੰ ਵਿਖਾਇਆ ਜਾਏਗਾ। ਬਾਲੀਵੁੱਡ ਦੀ ਮਸ਼ਹੂਰ ਐਕਟ੍ਰੈਸ ਕੈਟਰੀਨਾ ਕੈਫ ਮਾਂ ਬਣਨ ਦੇ ਬਾਅਦ ਇੱਕ ਵਾਰ ਫਿਰ ਐਕਟਿੰਗ ਦੀ ਦੁਨੀਆ ਵਿੱਚ ਕਦਮ ਰੱਖਣ ਦੀ ਤਿਆਰੀ ਕਰ ਰਹੀ ਹੈ। ਕੈਟਰੀਨਾ ਹੁਣ ਸਿਰਫ ਫਿਲਮਾਂ ਤੱਕ ਸੀਮਿਤ ਨਹੀਂ ਰਹਿਣਾ ਚਾਹੁੰਦੀ, ਬਲਕਿ ਹੁਣ ਉਹ OTT ਤੇ ਵੀ ਹੱਥ ਅਜਮਾਉਣ ਦੀ ਸੋਚ ਰਹੀ ਹੈ। ਕੈਟਰੀਨਾ ਨੇ ਨਵੀਂ ਕਹਾਣੀਆਂ ਦੇ ਸਕ੍ਰਿਪਟ ਨੂੰ ਪੜ੍ਹਨਾ ਅਤੇ ਉਹਨਾਂ ਦੀ ਚੋਣ ਕਰਨੀ ਸ਼ੁਰੂ ਕਰ ਦਿੱਤੀ ਹੈ। ਕੈਟਰੀਨਾ 2027 ਦੇ ਆਖਰੀ ਮਹੀਨਿਆਂ ਤੱਕ ਆਪਣੀ ਅਗਲੀ ਫਿਲਮ ਜਾਂ ਪ੍ਰੋਜੈਕਟ ਦੀ ਸ਼ੂਟਿੰਗ ਸ਼ੁਰੂ ਕਰ ਸਕਦੀ ਹੈ। ਕੈਟਰੀਨਾ ਕੈਫ ਪਹਿਲੀ ਵਾਰ ਕਿਸੇ ਵੈਬ ਸੀਰੀਜ਼ ਜਾਂ ਡਿਜੀਟਲ ਪ੍ਰੋਜੈਕਟ ਵਿੱਚ ਕੰਮ ਕਰਨ ਦੀ ਇੱਛਾ ਜਤਾ ਰਹੀ ਹੈ। ਮਾਂ ਬਣਨ ਤੋਂ ਬਾਅਦ ਕੈਟਰੀਨਾ ਹੁਣ ਅਜਿਹੀਆਂ ਭੂਮਿਕਾਵਾਂ ਭਾਲ ਰਹੀ ਹੈ ਜੋ ਉਹਨਾਂ ਦੇ ਨਿੱਜੀ ਜੀਵਨ ਅਤੇ ਕੰਮ ਦੋਨਾਂ ਦੇ ਨਾਲ ਤਾਲਮੇਲ ਬਿਠਾ ਸਕੇ। ਕੈਟਰੀਨਾ ਕੈਫ ਨੂੰ ਆਖਰੀ ਵਾਰ ਸਾਲ 2024 ਵਿੱਚ ਫਿਲਮ ਮੈਰੀ ਕ੍ਰਿਸਮਸ ਵਿੱਚ ਵੇਖਿਆ ਗਿਆ ਸੀ। ਤਦ ਤੋਂ ਉਹ ਲਾਈਮਲਾਈਟ ਅਤੇ ਮੀਡੀਆ ਤੋਂ ਕੁਝ ਦੂਰ ਸੀ। ਟੈਲੀਵਿਜ਼ਨ ਦਾ ਸਭ ਤੋਂ ਫੇਮਸ ਰਿਐਲਿਟੀ ਸ਼ੋਅ ਬਿਗ ਬੌਸ ਆਪਣੇ 20ਵੇਂ ਸੀਜ਼ਨ ਦੇ ਨਾਲ ਵਾਪਸ ਆ ਰਿਹਾ ਹੈ। ਲੱਖਾਂ ਦਰਸ਼ਕਾਂ ਦੇ ਲਈ ਬਿਗ ਬੌਸ ਦਾ ਮਤਲਬ ਵੀ ਸਲਮਾਨ ਖਾਨ ਹੈ। ਸਲਮਾਨ ਦੇ ਫੈਨਸ ਦੇ ਲਈ ਚੰਗੀ ਖਬਰ ਇਹ ਹੈ ਕਿ ਉਹ ਇੱਕ ਵਾਰ ਫਿਰ ਇਸ ਸ਼ੋਅ ਨੂੰ ਹੋਸਟ ਕਰਨ ਦੇ ਲਈ ਤਿਆਰ ਨੇ। ਇਸ ਸ਼ੋਅ ਦੇ ਮੇਕਰਸ ਨਵੇਂ ਪ੍ਰਤਿਭਾਗੀਆਂ ਨੂੰ ਚੁਣਨ ਦੇ ਲਈ ਆਡੀਸ਼ਨਸ ਸ਼ੁਰੂ ਕਰਨ ਵਾਲੇ ਨੇ। ਇਸ ਵਾਰ ਕੁਝ ਪੁਰਾਣੇ ਮਸ਼ਹੂਰ ਪ੍ਰਤਿਭਾਗੀ ਵੀ ਮੁੜ ਤੋਂ ਘਰ ਵਿੱਚ ਐਂਟਰੀ ਲੈ ਸਕਦੇ ਨੇ। ਵੈਰਾਇਟੀ ਇੰਡੀਆ ਦੇ ਮੁਤਾਬਿਕ ਇਸ ਸ਼ੋਅ ਦੀ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਨੇ। ਸਲਮਾਨ 21 ਸਤੰਬਰ ਤੋਂ ਨਵੇਂ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਕਰ ਸਕਦੇ ਨੇ। ਹਾਲ ਹੀ ਵਿੱਚ ਮੇਕਰਸ ਨੇ ਦਰਸ਼ਕਾਂ ਨੂੰ ਧਮਾਲ 4 ਦੀ ਆਈਕੋਨਿਕ ਗੈਂਗ ਨਾਲ ਰੂਬਰੂ ਕਰਾਇਆ ਸੀ, ਜੋ ਉਹਨਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਟ੍ਰੈਜਰ ਹੰਟ ਦੀ ਸ਼ੁਰੂਆਤ ਸੀ। ਉਤਸ਼ਾਹ ਨੂੰ ਹੋਰ ਵਧਾਉਂਦੇ ਹੋਇਆਂ ਟੀਮ ਨੇ ਹੁਣ ਫਿਲਮ ਦਾ ਸ਼ਾਨਦਾਰ ਗੋਲਡਨ ਲੋਗੋ ਰਿਲੀਜ਼ ਕੀਤਾ ਹੈ ਅਤੇ ਨਾਲ ਹੀ ਐਲਾਨ ਕੀਤਾ ਹੈ ਕਿ ਇਹ ਰੋਮਾਂਚਕ ਸਫ਼ਰ ਉਮੀਦ ਤੋਂ ਪਹਿਲਾਂ ਸਿਨੇਮਾ ਘਰਾਂ ਵਿੱਚ ਦਸਤਕ ਦੇਣ ਵਾਲਾ ਹੈ। ਧਮਾਲ ਦੀ ਟੋਲੀ ਵੱਡੇ ਠਾਕਿਆਂ ਅਤੇ ਹੋਰ ਵੀ ਜ਼ਿਆਦਾ ਪਾਗਲਪਨ ਅਤੇ ਇੱਕ ਯਾਦਗਾਰ ਸਿਨੇਮਾਈ ਐਡਵੈਂਚਰ ਦੇ ਨਾਲ 10 ਜੁਲਾਈ 2026 ਨੂੰ ਵੱਡੇ ਪਰਦੇ ਤੇ ਵਾਪਸੀ ਕਰ ਰਹੀ ਹੈ। ਧਮਾਲ 4 ਵਿੱਚ ਦਮਦਾਰ ਕਲਾਕਾਰਾਂ ਦੀ ਟੋਲੀ ਨਜ਼ਰ ਆਏਗੀ, ਜਿਸ ਵਿੱਚ ਅਜੇ ਦੇਵਗਨ, ਅਰਸ਼ਦ ਵਾਰਸੀ, ਰਿਤੇਸ਼ ਦੇਸ਼ਮੁਖ, ਜਾਵਦ ਜਾਫਰੀ, ਸੰਜੀਵ ਮਿਸ਼ਰਾ ਦੇ ਨਾਲ ਈਸ਼ਾ ਗੁਪਤਾ, ਸੰਜੀਦਾ ਸ਼ੇਖ, ਅੰਜਲੀ ਆਨੰਦ, ਉਪੇਂਦਰ ਲਿਮੀਏ, ਵਿਜੇ ਪਾਟਕਰ ਅਤੇ ਰਵੀ ਕਿਸ਼ਨ ਸ਼ਾਮਿਲ ਨੇ। ਬਾਲੀਵੁੱਡ ਗੱਪਸ਼ਪ ਵਿੱਚ ਅੱਜ ਇੰਨਾ ਹੀ। ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਹੋਰ ਬਾਲੀਵੁੱਡ ਦੀਆਂ ਤਾਜ਼ਾ ਖਬਰਾਂ ਲੈ ਕੇ। ਤਦ ਤੱਕ ਲਈ ਇਜਾਜ਼ਤ।
ਪਿਆਰੇ ਦੋਸਤੋ, ਅੱਜ ਦੇ ਪ੍ਰੋਗਰਾਮ ਨੂੰ ਸਮੇਟਣ ਦਾ ਸਮਾਂ ਨੇੜੇ ਆ ਰਿਹਾ ਜੀ, ਪਰ ਇਸ ਤੋਂ ਪਹਿਲਾਂ ਇੱਕ ਸੁਨੇਹਾ ਆਇਆ ਹੋਇਆ ਜੀ, ਉਹ ਪੜ੍ਹ ਕੇ ਸੁਣਾਉਣਾ ਚਾਹਾਂਗੀ। ਸੁਨੇਹਾ ਭੇਜਿਆ ਜੀ ਸਿਡਨੀ ਤੋਂ ਇਕਬਾਲ ਸਿੰਘ ਜੀ, ਜਸਵੀਰ ਕੌਰ ਜੀ ਅਤੇ ਉਹਨਾਂ ਦੇ ਪਰਿਵਾਰ ਨੇ। ਉਹ ਕਹਿ ਰਹੇ ਕਿ ਇਸ ਪ੍ਰੋਗਰਾਮ ਦਾ ਸਮਾਂ ਪੰਜਾਬੀਆਂ ਦੀ ਲੋਹੜੇ ਵੇਲੇ ਦੀ ਚਾਹ ਨਾਲ ਬਹੁਤ ਮੇਲ ਖਾਂਦਾ ਹੈ। ਅਸੀਂ ਹਰ ਵਾਰ ਇਸ ਪ੍ਰੋਗਰਾਮ ਦਾ ਆਨੰਦ ਚਾਹ ਦੀਆਂ ਚੁਸਕੀਆਂ ਨਾਲ ਹੀ ਲੈਂਦੇ ਹਾਂ। SBS ਦੀ ਸਾਰੀ ਟੀਮ ਦਾ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਇਕਬਾਲ ਸਿੰਘ ਜੀ, ਜਸਵੀਰ ਕੌਰ ਜੀ ਅਤੇ ਤੁਹਾਡੇ ਪੂਰੇ ਪਰਿਵਾਰ ਦਾ ਕਿ ਤੁਸੀਂ ਸਾਨੂੰ ਅੱਜ ਲਾਈਵ ਸੁਣ ਰਹੇ ਹਾਂ। ਉਮੀਦ ਆ ਕਿ ਤੁਹਾਡੀ ਚਾਹ ਵੀ ਸਵਾਦ ਬਣੀ ਹੋਊਗੀ ਅਤੇ ਅੱਜ ਦਾ ਪ੍ਰੋਗਰਾਮ ਵੀ ਤੁਸੀਂ ਪਸੰਦ ਕੀਤਾ ਹੋਊਗਾ। ਪਰ ਦੋਸਤੋ, ਅੱਜ ਦਾ ਪ੍ਰੋਗਰਾਮ ਜੇਕਰ ਤੁਸੀਂ ਲਾਈਵ ਸੁਣਿਆ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਉਮੀਦ ਆ ਕਿ ਤੁਹਾਨੂੰ ਪਸੰਦ ਆਇਆ ਹੋਊਗਾ। ਹੱਸਦੇ ਰਹੋ, ਮੁਸਕਰਾਉਂਦੇ ਰਹੋ ਅਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੱਕ ਪਹੁੰਚਾਉਂਦੇ ਰਹੋ। ਮੈਨੂੰ ਜਸਮੀਤ ਕੌਰ ਨੂੰ ਦਿਓ ਇਜਾਜ਼ਤ। ਫਿਰ ਮਿਲਾਂਗੀ ਅਗਲੇ ਹਫਤੇ ਦੇ SBS ਪੰਜਾਬੀ ਪ੍ਰੋਗਰਾਮ ਵਿੱਚ। ਪਰ ਤੁਸੀਂ ਸੁਣੋ ਅੱਜ ਦੇ ਪ੍ਰੋਗਰਾਮ ਦਾ ਅਖੀਰਲਾ ਗੀਤ। ਇਹ ਗਾਇਆ ਜੀ ਅਰਨਾਜ਼ ਗਿੱਲ ਨੇ, ਅਰਮਾਨ ਗਿੱਲ ਨੇ ਅਤੇ ਗੀਤ ਦਾ ਨਾਮ ਆ ਜੀ ਬ੍ਰੈਥਲੈਸ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।